कहां बुत प्रभ तुच्छ हमारी, बरन सके मेहमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। औरंगजेब बादशाह दे नाल दे सलाहकार काजी ते मुलाने जेडे गुरु घर नाल विरोध रखदे ने, वैर दी बिरती रखदे ने, औरंगजेब बादशाह दे कन गुरु घर दे बर खिलाफ भर रहे ने। कहिंदे हे औरंगजेब, पहलां श्री गुरु हरगोबिंद साहिब ने तुहाडे पिता बादशाह शाहजहान नाल जंगां लड़ियां। जिन्नी वार भी बादशाह शाहजहान ने फौज भेजी, उस फौज नाल खात्मा कीता। एक जंग मालवे विच कीता है, श्री अमृतसर साहिब दे विच जंग होया, करतारपुर च जंग लड़िया है। बहुत सारियां फौजां तेरे पिता दियां भेजियां होईयां जंग दे मैदान च उन्हां ने खत्म कीतियां ने। ओ करामाती ने हुण उन्हां दा पोतरा श्री गुरु हर राय साहिब जी गुरता गद्दी ते हन। ओ भी बड़े अजमती ते करामाती ने तेरे वड्डे भरा दारा शिकोह नूं उन्हां ने अपने कोल पनाह दित्ती और उन्हूं तेरे बर खिलाफ भड़का के तेरे नाल लड़न वास्ते तैयार कीता। और इथों तक भी उन्हूं कहा कि असीं अपनियां फौजां समेत तेरी मदद करांगे जे तूं बादशाह औरंगजेब नाल लड़ेगा। ते उन्हां ने दारा शिकोह दी मदद कीती है, इस करके ओ तुहाडे विरोधी ने ते नाले ओ करामाती ते अजमती ने। उन्हां नूं इत्थे तूं अपने कोल बुला कि ओ इत्थे तेरे कोल आ जाण, जां तां तेरे कहण ते करामात विखाण, अजमत विखाण, ते उन्हां दी करामात नाल जिहड़े अण होए काम ने ओ तूं बनवा लै। ते जे ओ करामात नहीं विखाउंदे ते फिर उन्हां नूं अपने दीन विच जबरदस्ती इस्लाम कबूल करवा लै। उन्हां दे इस्लाम कबूलण नाल लखां लोक अपने आप इस्लाम कबूल कर लैणगे जिहड़े उन्हां नूं गुरु मन्नदे ने। ਏਦਾਂ ਆਪਣੇ ਦੀਨ ਮਜ਼ਹਬ ਦਾ ਬੜਾ ਭਲਾ ਹੋਵੇਗਾ। ਇਹ ਬਾਦਸ਼ਾਹ ਔਰੰਗਜ਼ੇਬ ਤੂੰ ਦਾਨਸ਼ਮੰਦ ਹੈ, ਸਿਆਣਾ ਹੈ। ਏਦਾਂ ਕਾਜ਼ੀਆਂ ਮੁਲਾਣਿਆਂ ਨੇ ਔਰੰਗਜ਼ੇਬ ਨੂੰ ਇਹ ਸਿੱਖਿਆ ਸਿਖਾਈ। ਔਰੰਗਾ ਪਹਿਲਾਂ ਹੀ ਗੁਰੂ ਘਰ ਦੇ ਬਰ ਖਿਲਾਫ਼ ਏਦਾਂ ਦੀਆਂ ਸੋਚਾਂ ਸੋਚ ਰਿਹਾ ਸੀ। ਗੁਰੂ ਘਰ ਦੀ ਬਰਕਤ ਤੇ ਕਲਾ ਵੇਖ ਕੇ ਝੁਕਣ ਦੀ ਬਜਾਏ, ਗੁਰੂ ਘਰ ਅੱਗੇ ਨਿਵਣ ਦੀ ਬਜਾਏ, ਔਰੰਗਜ਼ੇਬ ਨੂੰ ਆਪਣੀ ਪਦਵੀ ਦਾ ਬੜਾ ਮਾਣ ਸੀ ਕਿ ਮੈਂ ਬਾਦਸ਼ਾਹ ਹਾਂ। ਆਪਣੀ ਪਦਵੀ ਦਾ, ਆਪਣੇ ਰੁਤਬੇ ਦਾ ਹੰਕਾਰ ਹੈ। ਉਸੇ ਹੰਕਾਰ ਦੇ ਵਿਚ ਔਰੰਗਜ਼ੇਬ ਵਾਪਰਿਆ ਫਿਰਦਾ ਹੈ। ਇਥੋਂ ਤੱਕ ਕਿ ਔਰੰਗਜ਼ੇਬ ਆਪਣੇ ਪਿਓ ਦਾਦੇ ਨੂੰ ਵੀ ਮੂਰਖ ਹੀ ਸਮਝਦਾ, ਕਹਿੰਦਾ ਉਹ ਤਾਂ ਮੂਰਖਾਂ ਦਾ ਟੋਲਾ ਹੋਇਆ। ਅਸਲ ਵਿਚ ਸਿਆਣਾ ਬਾਦਸ਼ਾਹ ਤਾਂ ਮੈਂ ਹੀ ਹਾਂ, ਜਿਹੜਾ ਕੰਮ ਮੇਰੇ ਪਿਓ ਨੇ ਜਾਂ ਮੇਰੇ ਦਾਦੇ ਨੇ ਨਹੀਂ ਕੀਤਾ ਉਹ ਕੰਮ ਹੁਣ ਮੈਂ ਕਰ ਰਿਹਾ। ਕਰਨਾ ਉਹਨਾਂ ਨੂੰ ਚਾਹੀਦਾ ਸੀ ਪਰ ਉਹ ਮੈਂ ਕਰ ਰਿਹਾ, ਸ਼ੁਰੂਆਤ ਉਸ ਕੰਮ ਦੀ ਮੈਂ ਕੀਤੀ ਹੈ। ਏਦਾਂ ਔਰੰਗਜ਼ੇਬ ਗੁਰੂ ਘਰ ਦੇ ਬਰ ਖਿਲਾਫ ਚਿਤਵ ਨਹੀਂ ਚਿਤਵ ਰਿਹਾ। ਕਾਜ਼ੀ ਮੁਲਾਣੇ ਔਰੰਗਜ਼ੇਬ ਨੂੰ ਗੁਰੂ ਘਰ ਦੇ ਬਰ ਖਿਲਾਫ਼ ਹੀ ਭੜਕਾ ਰਹੇ ਨੇ। ਆਓ ਜਿਵੇਂ ਨੇ ਆਪਣਾ ਦੂਤ ਗੁਰੂ ਘਰ ਭੇਜਿਆ ਚਿੱਠੀ ਦੇ ਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਵੇਰਾ ਮਿਲ ਸੁਬੇ ਉਮਰਾ ਵਜੇ, ਬਹੁਤ ਮੁਲਾਨੇ ਬ੍ਰਿੰਦ।
ਬਹੁਤ ਸਾਰੇ ਸੂਬੇ, ਬਹੁਤ ਸਾਰੇ ਉਮਰਾਵ, ਬਹੁਤ ਸਾਰੇ ਮੁਲਾਣੇ, ਉਹ ਸਾਰੇ ਕਾਜੀ ਤੇ ਮੁਲਾਣੇ ਆਪਸ ਵਿਚ ਮਿਲ ਕੇ ਇਕੱਠੇ ਹੋ ਕੇ
ਨੂ ਰੰਗ ਕੋ ਸਮਝਾਵਈ ਗੁਰ ਦਿਸ਼ ਦਰੋਹ ਬਿਲੰਦ।
ਨੁਰੰਗੇ ਨੂੰ ਸਮਝਾਉਂਦੇ ਨੇ ਗੁਰੂ ਘਰ ਦੇ ਨਾਲ ਵੱਡਾ ਭਾਰੀ ਦਰੋਹ ਰੱਖ ਕੇ, ਗੁਰੂ ਘਰ ਨਾਲ ਦਵੈਸ਼ ਤੇ ਦੁਸ਼ਮਣੀ ਰੱਖ ਕੇ ਔਰੰਗਜ਼ੇਬ ਨੂੰ ਭੜਕਾ ਰਹੇ ਨੇ ਗੁਰੂ ਘਰ ਦੇ ਬਰ ਖਿਲਾਫ, ਉਹਦੇ ਅੰਦਰ ਕੂਟਨੀਤੀਆਂ ਭਰ ਰਹੇ ਹਨ। ਵੇਖੋ ਬਾਦਸ਼ਾਹ ਔਰੰਗਜ਼ੇਬ, ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ। ਉਹ ਦਾਰਾ ਸ਼ਿਕੋਹ ਜਿਹੜਾ ਤੇਰਾ ਵਿਰੋਧੀ ਸੀ, ਤੇਰਾ ਦੁਸ਼ਮਣ ਸੀ, ਜਿਹਨੂੰ ਤੇਰੀ ਥਾਂ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦੇ ਸਨ, ਤੇਰਾ ਬਾਪ ਵੀ ਉਹਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ, ਵਲੀ ਅਹਿਦ ਉਹਨੂੰ ਨਿਯੁਕਤ ਕੀਤਾ ਹੋਇਆ ਸੀ, ਉਸ ਤੇਰੇ ਵਿਰੋਧੀ ਭਰਾ ਦਾਰਾ ਸ਼ਕੋ ਦੀ ਸਹਾਇਤਾ ਗੁਰੂ ਹਰਿ ਰਾਏ ਸਾਹਿਬ ਨੇ ਕੀਤੀ ਹੈ।
ਮਿਲੇ ਪਰਸ ਪਰ ਪ੍ਰੀਤੀ ਕੀਏ,
ਔਰ ਦਾਰਾ ਸ਼ਕੋ ਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਆਪਸੀ ਮੇਲ ਮਿਲਾਪ ਹੋਇਆ, ਔਰ ਉਹਨਾਂ ਨੇ ਆਪਸ ਵਿਚ ਬੜੀ ਗੂੜੀ ਪ੍ਰੀਤ ਕੀਤੀ, ਆਪਸ ਵਿਚ ਮਿਲ ਕੇ ਆਪਣੀ ਪ੍ਰੀਤ ਨੂੰ ਸਾਂਝਾ ਕੀਤਾ ਹੈ।
ਜਿਮ ਪ੍ਰਾਤਾ ਪਾ ਸ਼ਤਰੂ ਹਮਾਰੋ ਤਥਾ ਗੁਰੂ ਹਰਿ ਰਾਏ ਵਿਚਾਰੋ।
ਏ ਔਰੰਗਜ਼ੇਬ, ਜਿਵੇਂ ਤੇਰਾ ਭਰਾ ਦਾਰਾ ਸ਼ਿਕੋ ਸਾਡਾ ਦੁਸ਼ਮਣ ਸੀ, ਉਹ ਤੇਰਾ ਬੜਾ ਵੱਡਾ ਦੋਖੀ ਤੇ ਦੁਸ਼ਮਣ ਸੀ, ਉਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ ਵੀ ਸਾਡੇ ਦੁਸ਼ਮਣ ਨੇ। ਜਿਵੇਂ ਤੇਰਾ ਭਰਾ ਦੁਸ਼ਮਣ ਸੀ ਸਾਡਾ, ਉਸੇ ਤਰ੍ਹਾਂ ਹੀ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਸਾਡੇ ਦੁਸ਼ਮਣ ਹਨ।
ਸੁਣੋ ਰੰਗ ਗੁਰ ਬਿਖੈ ਔਰ ਬਿਖੈ ਰਿਸਾਇਓ।
ਜਦੋਂ ਨਰੰਗੇ ਨੇ ਗੁਰੂ ਸਾਹਿਬ ਜੀ ਦੇ ਬਰ ਖਿਲਾਫ ਇਨ੍ਹਾਂ ਕਾਜੀਆਂ ਮੁਲਾਣਿਆਂ ਦੇ ਕੋਲੋਂ ਏਦਾਂ ਦੀਆਂ ਗੱਲਾਂ ਸੁਣੀਆਂ, ਸੁਣ ਕੇ ਨਰੰਗੇ ਨੇ ਆਪਣੇ ਹਿਰਦੇ ਚ ਸਤਿਗੁਰਾਂ ਜੀ ਦੇ ਪ੍ਰਤੀ ਬਹੁਤ ਭਾਰੀ ਦਵੈਸ਼, ਬਹੁਤ ਭਾਰੀ ਰੋਸ ਪ੍ਰਗਟ ਕੀਤਾ।
ਮਕਰ ਫਰੇਬਨ ਕੋ ਲਿਖਵਾਇਓ,
ਇਹਨੇ ਮਕਰ ਤੇ ਫਰੇਬ ਦੀ ਇੱਕ ਚਿੱਠੀ ਲਿਖਵਾਈ, ਜਿਹਦੇ ਚ ਮਕਰ ਸੀ, ਫਰੇਬ ਸੀ, ਛਲ ਸੀ, ਕਪਟ ਸੀ। ਛਲ ਤੇ ਕਪਟ ਨਾਲ ਭਰੀ ਹੋਈ ਇੱਕ ਚਿੱਠੀ ਉਹ ਨਰੰਗੇ ਨੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਨਾਂ ਤੇ ਲਿਖਵਾਈ ਹੈ।
ਕੀਤਕ ਉਪਾਲੰਬੇ ਸਿਪਾਹੀ,
ਔਰ ਉਸ ਚਿੱਠੀ ਵਿਚ ਇਹਨੇ ਕਈ ਉਲਾਂਭੇ ਲਿਖੇ ਨੇ। ਔਰੰਗਜ਼ੇਬ ਨੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਉਸ ਚਿੱਠੀ ਚ ਕਈ ਉਲਾਂਭੇ ਦਿੱਤੇ ਹਨ।
ਘਰ ਸ਼੍ਰੀ ਨਾਨਕ ਫਕਰ ਸਦਾਏ,
ਇਹਨੇ ਚਿੱਠੀ ਵਿਚ ਲਿਖਵਾਇਆ ਗੁਰੂ ਹਰਿ ਰਾਏ ਸਾਹਿਬ ਨੂੰ, ਕਹਿੰਦਾ ਹੈ ਗੁਰੂ ਹਰਿ ਰਾਏ ਜੀ, ਇਹ ਜਿਹੜਾ ਘਰ ਹੈ ਜਿਸ ਗੱਦੀ ਦੇ ਤੁਸੀਂ ਮਾਲਕ ਹੋ, ਗੁਰੂ ਨਾਨਕ ਦਾ ਘਰ ਹੈ, ਤੇ ਜਿਹੜਾ ਗੁਰੂ ਨਾਨਕ ਦਾ ਘਰ ਹੈ ਉਹ ਤਾਂ ਫਕਰਾਂ ਦਾ ਘਰ ਹੈ, ਫਕੀਰਾਂ ਦਾ ਘਰ ਹੈ, ਜਿਹੜੇ ਮਹਾਂਪੁਰਖ ਸਾਧੂ ਨੇ ਉਹਨਾਂ ਦਾ ਘਰ ਹੈ ਗੁਰੂ ਨਾਨਕ ਦਾ ਘਰ।
ਸਭ ਕੋ ਦੇਖੈ ਇੱਕ ਸਮਾਨ,
ਗੁਰੂ ਨਾਨਕ ਦੇ ਘਰ ਦਾ ਤਾਂ ਸਿਧਾਂਤ ਇਹ ਹੈ ਵੀ ਉਹ ਸਾਰਿਆਂ ਨੂੰ ਇੱਕੋ ਜਿਹੀ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹਨਾਂ ਦੀ ਦ੍ਰਿਸ਼ਟੀ ਚ ਨਾ ਕੋਈ ਦੁਸ਼ਮਣ ਹੈ ਨਾ ਕੋਈ ਬੇਗਾਨਾ ਹੈ, ਉਹਨਾਂ ਵਾਸਤੇ ਤਾਂ ਸਾਰੇ ਹੀ ਆਪਣੇ ਨੇ, ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਦੇ ਹਨ।
ਮਿੱਤਰ ਸ਼ਤਰੂ ਕਿਸ ਹੋ ਨਾ ਜਾਣੋ,
ਉਹ ਨਾ ਕਿਸੇ ਨੂੰ ਮਿੱਤਰ ਸਮਝਦੇ ਨੇ ਨਾ ਹੀ ਕਿਸੇ ਨੂੰ ਦੁਸ਼ਮਣ ਸਮਝਦੇ ਨੇ। ਏਦਾਂ ਦਾ ਪੱਖਵਾਦ ਗੁਰੂ ਨਾਨਕ ਦੇ ਘਰ ਵਿਚ ਨਹੀਂ ਹੈ ਕਿ ਉਹ ਕਿਸੇ ਨੂੰ ਮਿੱਤਰ ਜਾਂ ਕਿਸੇ ਨੂੰ ਦੁਸ਼ਮਣ ਜਾਣਨ।
ਦਾਰਾ ਕੀ ਤੁਮ ਕਰੀ ਹਿਮਾਇਤ,
ਪਰ ਗੁਰੂ ਹਰਿ ਰਾਏ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਦਲ ਦਿੱਤੀ। ਕਿਵੇਂ ਬਦਲ ਦਿੱਤੀ ਹੈ ਕਿ ਤੁਸੀਂ ਮੇਰਾ ਜਿਹੜਾ ਦੁਸ਼ਮਣ ਸੀ ਦਾਰਾ ਸ਼ਿਕੋ ਉਹਦੀ ਮਿੱਤਰਤਾ ਨੂੰ ਕਬੂਲ ਕੀਤਾ, ਤੁਸੀਂ ਦਾਰਾ ਸ਼ਿਕੋ ਦੀ ਬੜੀ ਵੱਡੀ ਭਾਰੀ ਮਦਦ ਕੀਤੀ, ਦਾਰਾ ਸ਼ਿਕੋ ਦੀ ਹਿਮਾਇਤ ਕੀਤੀ, ਹਾਲਾਂਕਿ ਤੁਹਾਨੂੰ ਇਹ ਚਾਹੀਦਾ ਨਹੀਂ ਸੀ, ਤੁਹਾਨੂੰ ਤਾਂ ਮੈਂ ਤੇ ਦਾਰਾ ਸ਼ਿਕੋ ਦੋਵੇਂ ਇੱਕੋ ਜਿਹੀ ਨਜ਼ਰ ਆਉਣੇ ਚਾਹੀਦੇ ਸੀ, ਪਰ ਤੁਸੀਂ ਮੇਰੇ ਨਾਲ ਫਰਕ ਰੱਖਿਆ, ਮੇਰੇ ਨਾਲ ਭੇਦ ਰੱਖਿਆ, ਔਰ ਜਿਹੜਾ ਮੇਰਾ ਦੁਸ਼ਮਣ ਸੀ ਵੱਡਾ ਭਰਾ ਦਾਰਾ ਸ਼ਿਕੋ ਉਹਦੀ ਤੁਸੀਂ ਹਮਾਇਤ ਕੀਤੀ, ਉਹਦੀ ਤੁਸੀਂ ਸਹਾਇਤਾ ਕੀਤੀ ਹੈ।
ਸਲਤਨ ਦੀਨ ਸਿਦੇਸ਼ ਵਲਾਇਤ,
ਵਲੈਤ ਦੇਸ਼ ਦੀ ਸਲਤਨਤ ਦਿੱਤੀ ਤੁਸੀਂ, ਆਖਿਆ ਕਿ ਹੇ ਦਾਰਾ ਸ਼ਿਕੋ ਅਸੀਂ ਤੈਨੂੰ ਵਲੈਤ ਦੇ ਦੇਸ਼ ਦੀ ਸਲਤਨਤ ਦਿੰਨੇ ਆ, ਉਹਨੂੰ ਤੁਸੀਂ ਦਾਰਾ ਸ਼ਿਕੋ ਨੂੰ ਜਿਹੜਾ ਵਲੈਤ ਦਾ ਇਲਾਕਾ ਸੀ ਉਧਰ ਕਾਬਲ ਦਾ ਅਫਗਾਨਿਸਤਾਨ ਦਾ ਇਲਾਕਾ ਸੀ ਉਸ ਇਲਾਕੇ ਵੱਲ ਤੁਸੀਂ ਦਾਰਾ ਸ਼ਿਕੋ ਨੂੰ ਪ੍ਰੇਰ ਕੇ ਭੇਜਿਆ।
ਸੋ ਮੈਂ ਪਕੜ ਦਿਓ ਮਰਵਾਏ,
ਪਰ ਤੁਹਾਡੀ ਮਦਦ ਨੇ ਉਹਦਾ ਕੋਈ ਕੰਮ ਨਹੀਂ ਸਵਾਰਿਆ, ਉਸੇ ਦਾਰਾ ਸ਼ਿਕੋ ਨੂੰ ਪਕੜ ਕੇ, ਭਾਵੇਂ ਉਹ ਵਲੈਤ ਚਲਾ ਗਿਆ ਸੀ ਦੂਰ ਚਲਾ ਗਿਆ ਸੀ, ਪਰ ਮੈਂ ਦਾਰਾ ਸ਼ਿਕੋ ਨੂੰ ਪਕੜ ਕੇ ਮਰਵਾ ਦਿੱਤਾ ਹੈ, ਉਹਨੂੰ ਕੋਹ ਕੋਹ ਕੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਮੈਂ ਦਾਰਾ ਸ਼ਿਕੋ ਨੂੰ ਮਰਵਾਇਆ।
ਕਛੂ ਨਾ ਤੁਮਰੀ ਭਈ ਸਹਾਏ,
ਤੁਹਾਡੀ ਸਹਾਇਤਾ ਤਾਂ ਕੋਈ ਕੰਮ ਨਹੀਂ ਕੀਤੀ, ਤੁਸੀਂ ਕਹਿੰਦੇ ਸੀ ਮੈਂ ਦਾਰਾ ਸ਼ਿਕੋ ਦੀ ਮਦਦ ਕੀਤੀ ਹੈ, ਤੁਹਾਡੀ ਕਿਸੇ ਮਦਦ ਨੇ ਦਾਰਾ ਸ਼ਿਕੋ ਦਾ ਕੁਝ ਸਵਾਰਿਆ ਤਾਂ ਹੈ ਨਹੀਂ, ਨਾ ਨੂੰ ਬਾਦਸ਼ਾਹੀ ਮਿਲੀ, ਨਾ ਉਹ ਹਿੰਦੁਸਤਾਨ ਦੇ ਤਖ਼ਤ ਤੇ ਮਾਲਕ ਬਣ ਕੇ ਬੈਠਾ, ਮੈਂ ਤਾਂ ਸਗੋਂ ਉਹਨੂੰ ਪਕੜ ਕੇ ਕੋਹ ਕੇ ਮਰਵਾ ਦਿੱਤਾ, ਅੰਨਾ ਕਰਕੇ ਮਰਵਾ ਦਿੱਤਾ, ਤੁਹਾਡੀ ਕੋਈ ਮਦਦ ਦਾਰਾ ਸ਼ਿਕੋ ਵਾਸਤੇ ਰੰਗ ਨਹੀਂ ਲੈ ਕੇ ਆਈ।
ਭਈ ਸਭਈ ਬੀਤ ਸਭ ਗਏ, ਅਬ ਮਨ ਕਰੋ ਸਫਾਈ ਨਏ।
ਚਲੋ ਗੁਰੂ ਜੀ, ਇਹ ਤਾਂ ਮੈਂ ਤੁਹਾਨੂੰ ਉਲਾਂਭੇ ਦੇਣੇ ਸਨ, जो पहला होया सो हो गया, जो हुण पहला होया सो बीत गया। हुण बीत गई गल दी आपां विचार नहीं करदे, जो होना सी ओ तां हो गया, पर हुण तुसी अपना मन मेरे प्रति साफ कर लो। जे तुहाडे मन विच मेरे प्रति कोई मैल है ते तुसी अपने मन नूं मेरे प्रति साफ कर लो, अपने मन विच मेरे प्रति सफाई कर लवो।
हम सो मिलो आने अब आप।
हे गुरु हर राय जी, तुसी हुण आके मैनू मिलो, मेरे नाल आके तुसी मुलाकात करो, मैं तुहानू मिलना चाहुंदा हां।
स्थिर तख्त पर सैत प्रताप।
क्योंकि मैं हिंदुस्तान दे तख्त दा बादशाह हां, ते तुहाडा फर्ज बनदा है कि जे मैं बुला रहा ते तुहानू मेरे कोल चल के आना चाहिदा, क्योंकि मैं बादशाह हां, प्रताप दे सहित हिंदुस्तान दे तख्त ते मैं बैठा हां।
मिलबे की बो मुझको लालस, तुम भी आवो करो न आलस।
गुरु जी, तुहाडे नाल मिलन दी मेरे मन च बड़ी भारी लालस है, इस करके तुसी भी अपने मन च कोई आलस ना करो। बिना देरी तो मेरी इस चिट्ठी नूं पढ़दे सार, बिना देरी तो जिन्ना छेती ते जल्दी हो सके तुसी चल के मेरे कोल आओ ते मेरे नाल आके मुलाकात करो।
लिखियो शोक नामा इस रीत।
औरंगजेब ने नाले ता लांबे भी दित्ते, नाले अपनी बादशाही दी तौंस भी दित्ती कि मैं बादशाह हां, तुहानू मेरे कहण ते आउणा पएगा। कोई निम्रता हलीमी नाल चिट्ठी थोड़ी लिखी औरंगजेब ने, कहिंदे इस तरह चिट्ठी लिखी है धन श्री गुरु हर राय साहब जी महाराज जी नू।
अतमत मंद कपट तर चीत।
अत दा माड़ी मत वाला नुरंगा, जिन्हें अपने हिरदे च कपट धारण कीता है, इन्हें अपने हिरदे च छल मकर ते फरेब धारण कीता होया है।
सने सने सतगुर टिग आयो, पट कर सगल प्रसंग सुनायो।
तो इस प्रकार नाल नरंगे दी लिखी हुई चिट्ठी लैके एक दूत सने सने चलदा चलदा दिल्ली तो कीर्तपुर साहब, जिथे मेरे सतगुरु गुरु हर राय साहब जी का निवास है, चल के सतवे पातशाह श्री गुरु हर राय साहब जी महाराज जी दे चरणा च पहुंचे, आके ओ सारा प्रसंग सतगुरु सच्चे पातशाह नु उस दूत ने सुनाया।
श्री अंतरयामी सब जाने।
अंतरयामी गुरु हर राय साहब जी जानी जान जान गए कि औरंगजेब ने जेडी चिट्ठी लिख के भेजी है ओदा भाव की है। हुण सतगुरां कोलों केड़ा कुछ लुकिया कि औरंगजेब सानू क्यों बुला रहा है, क्यों अपने कोल बुला के सानू मिलना चाहुंदा, ओदा कारण की है, ओ सारा कुछ गुरु हर राय साहब जी महाराज जानी जान स्वामी जी जानदे ने, अंतरयामी सतगुरु सच्चे पातशाह जी महाराज जी जान गए।
कपट मती तुर के शिर ठाने।
सतगुरु जी जान गए के औरंगजेब ने अपने मन विच कपट वाली छल ते फरेब वाली मत धारण कीती है। नुरंगे ने अपने मन विच कपट धारण कीता है, छल करके अपने मन दे विच उहने चिट्ठी लिखी है।
तिस मूर्खता लक बिगसाए, संतन सो ए द्रोह कमाए।
औरंगे दी मूर्खता वेख के गुरु हर राय साहब जी महाराज जी मुस्कुरा पए, क्योंकि सियाणा बंदा हमेशा मूर्ख दी करतूत वेख के हस पैंदा है। जेड़ा सियाणा होवे ना मूर्ख दी करतूत वेख के ओदा ही उहनू हासी आ जांदी भी ये मूर्ख कर की रहा। धन गुरु हर राय साहब जी महाराज जी भी नुरंगे की मूर्खता जे वेख के जान के मुस्कुरा पे के नुरंगा संतां दा महापुरखां दा द्रोही है, इहदे मन विच साधु पुरखां महापुरखां प्रति वैर की बिरती रही है मुढ़ तों। जदों दा इह तखत ते बैठा है उदों दा इहने महापुरखां संतां नाल वैर ही कमाया है। भावें उह शरमद वर्गा फकीर सी, भावें उह बेनवे ते सूफी फकीर सन, भावें ओ हिंदू महात्मा साधु महापुरख सन, सब नाल नुरंगे ने अपने मन दे विच द्रोह दी बिरती कमाई है। ए गुरु हर राय साहब जी महाराज जी जान के मुस्कुराए ने।
तब जवाब खत को लिखवायो।
औरंगे ने जेड़ी चिट्ठी भेजी सी अपनी बादशाही दी रोब दे विच के मैं बादशाह हां, तुहानू मेरी गल मन के आउणा पएगा, एदां दी जेड़े विच उहने फरेब भी लिखिया, गुरु साहब नू लांबे भी दित्ते, ਉਹ ਚਿੱਠੀ ਜਦੋਂ ਗੁਰੂ ਹਰ ਰਾਏ ਸਾਹਿਬ ਨੇ ਸੁਣੀ ਪੜ੍ਹੀ ਤੇ ਉਹਦਾ ਜਵਾਬ ਔਰੰਗਜ਼ੇਬ ਬਾਦਸ਼ਾਹ ਨੂੰ ਮਹਾਰਾਜ ਜੀ ਨੇ ਲਿਖਵਾਇਆ, ਜਵਾਬ ਲਿਖ ਕੇ ਉਸ ਚਿੱਠੀ ਦਾ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ।
ਹਮੈਂ ਜੋ ਮਿਲਨੇ ਏਤ ਬੁਲਾਇਓ।
ਸਤਿਗੁਰਾਂ ਨੇ ਔਰੰਗੇ ਦੀ ਚਿੱਠੀ ਦਾ ਜਵਾਬ ਲਿਖਿਆ ਕਿ ਹੇ ਔਰੰਗਜ਼ੇਬ, ਤੂੰ ਸਾਨੂੰ ਆਪਣੇ ਨਾਲ ਮਿਲਣ ਵਾਸਤੇ ਬੁਲਾਉਣਾ ਚਾਹੁੰਦਾ, ਤੂੰ ਸਾਨੂੰ ਆਪਣੇ ਨਾਲ ਮੁਲਾਕਾਤ ਕਰਨ ਵਾਸਤੇ ਬੁਲਾ ਰਿਹਾ।
ਤੂੰ ਸੰਗਨੇ ਕੁਛ ਕੰਮ ਹਮਾਰਾ,
ਅਸੀਂ ਕਿਉਂ ਆਈਏ ਮਿਲਣ ਤੈਨੂੰ, ਸਾਡਾ ਤੇਰੇ ਨਾਲ ਕਿਹੜਾ ਕੋਈ ਕੰਮ ਹੈ, ਅਸੀਂ ਤੇਰੇ ਕੋਲੋਂ ਕੋਈ ਕੰਮ ਕਰਾਉਣਾ, ਤੂੰ ਬਾਦਸ਼ਾਹ, ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਤੇਰੇ ਕੋਲੋਂ ਕੋਈ ਕਾਰਿਆ ਕਰਾਉਣਾ, ਕੋਈ ਕੰਮ ਕਰਾਉਣਾ, ਸਾਡਾ ਤੇਰੇ ਨਾਲ ਕੋਈ ਕੰਮ ਨਹੀਂ ਹੈ।
ਨਹੀਂ ਦੇਸ਼ ਕੋ ਰਾਜ ਉਦਾਰਾ,
ਨਾ ਹੀ ਸਾਡੇ ਕੋਲ ਕਿਸੇ ਦੇਸ਼ ਦਾ ਕੋਈ ਰਾਜ ਹੈ, ਜਾਂ ਤਾਂ ਹੋਵੇ ਨਾ ਵੀ ਅਸੀਂ ਤੇਰੇ ਦੇਸ਼ ਵਿੱਚ ਕਿਸੇ ਇਲਾਕੇ ਦਾ ਰਾਜ ਕਰ ਰਿਹਾ ਤੇ ਤੂੰ ਬੁਲਾਵੇ ਤੇ ਅਸੀਂ ਤੇਰੇ ਕੋਲ ਆਈਏ, ਅਸੀਂ ਨਾ ਹੀ ਤੇਰੇ ਕਿਸੇ ਦੇਸ਼ ਦੇ ਇਲਾਕੇ ਵਿੱਚ ਰਾਜ ਕਰ ਰਹੇ ਹਾਂ।
ਤੇਰੇ ਦਮ ਨਹੀਂ ਹਮ ਦੇਨੇ, ਪਰ ਨੈ ਖਾਇਸ਼ ਤੁਮ ਤੇ ਲੈਨੇ।
ਹੇ ਔਰੰਗਜ਼ੇਬ, ਤੇਰੇ ਅਸੀਂ ਕੋਈ ਦਮੜੇ ਨਹੀਂ ਦੇਣੇ, ਜਾਂ ਹੋਵੇ ਵੀ ਤੇਰਾ ਅਸੀਂ ਕੋਈ ਟੈਕਸ ਦੇਣਾ, ਤੇਰੇ ਅਸੀਂ ਕੋਈ ਰੁਪਈਏ ਪੈਸੇ ਦੇਣੇ ਨੇ ਉਹ ਵੀ ਨਹੀਂ ਦੇਣੇ, ਅਸੀਂ ਨਾ ਅਸੀਂ ਤੇਰੇ ਕੋਲੋਂ ਲੈਣ ਦੀ ਖਾਹਿਸ਼ ਰੱਖਦੇ ਹਾਂ, ਨਾ ਅਸੀਂ ਤੈਨੂੰ ਦਮੜੇ ਦੇਣੇ ਨੇ, ਨਾ ਤੇਰੇ ਕੋਲੋਂ ਅਸੀਂ ਕੋਈ ਦਮੜੇ ਲੈਣੇ ਨੇ।
ਪੀਰ ਮੁਰੀਦੀ ਨਾ ਹਨ ਕੋਈ,
ਨਾ ਹੀ ਤੂੰ ਸਾਡਾ ਮੁਰੀਦ ਹੈ, ਜਾਂ ਹੋਵੇ ਕਿ ਤੂੰ ਸਾਡਾ ਮੁਰੀਦ ਸਾਡਾ ਚੇਲਾ ਤੇ ਅਸੀਂ ਤੇਰੇ ਕੋਲ ਆਈਏ, ਤੂੰ ਸਾਡਾ ਮੁਰੀਦ ਵੀ ਨਹੀਂ, ਨਾ ਅਸੀਂ ਤੇਰੇ ਪੀਰ ਹਾਂ ਤੇ ਨਾ ਤੇਰੇ ਨਾਲ ਸਾਡਾ ਕੋਈ ਪੀਰ ਮੁਰੀਦੀ ਦਾ ਰਿਸ਼ਤਾ ਹੈ।
ਕੌਣ ਹਿਤ ਕਰ ਮਿਲਬੋਏ,
ਇਸ ਹਿਤ ਕਰਕੇ ਤੂੰ ਸਾਨੂੰ ਮਿਲਣਾ ਚਾਹੁੰਦਾ, ਅਸੀਂ ਮਿਲੀਏ ਕਿਉਂ ਤੇਰੇ ਨਾਲ, ਸਾਡਾ ਤੇਰੇ ਨਾਲ ਮੇਲ ਹੋ ਹੀ ਨਹੀਂ ਸਕਦਾ ਔਰੰਗਜ਼ੇਬ, ਅਸੀਂ ਤੇਰੇ ਨਾਲ ਕਿਸੇ ਵੀ ਹਿੱਲੇ ਨਹੀਂ ਮਿਲ ਸਕਦੇ।
ਅਰਜੇ ਦਾਰਿਸ਼ ਕੋ ਪ੍ਰਸੰਗ, ਸਲਤਨ ਦੀਨ ਲਿਖਿਓ ਹਮ ਸੰਗ।
ਫਿਰ ਜਿਹੜਾ ਤੂੰ ਦਾਰਾ ਸ਼ਕੋ ਦੀ ਗੱਲ ਲਿਖ ਕੇ ਭੇਜੀ ਹੈ ਕਿ ਅਸੀਂ ਦਾਰਾ ਸ਼ਕੋ ਨੂੰ ਸਲਤਨਤ ਦਾ ਰਾਜ ਦਿੱਤਾ, ਦੀਨੇ ਇਸਲਾਮ ਦੇ ਵਿੱਚ ਜਿਹੜੀ ਧਰਮ ਤੇ ਦੀਨ ਦੀ ਸਲਤਨਤ ਹੁੰਦੀ ਹੈ ਉਹ ਅਸੀਂ ਦਾਰਾ ਸ਼ਕੋ ਨੂੰ ਦਿੱਤੀ ਹੈ, ਇਹ ਜਿਹੜੀ ਗੱਲ ਤੂੰ ਦਾਰਾ ਸ਼ਕੋ ਨੂੰ ਸਲਤਨਤ ਦੇਣ ਦੀ ਲਿਖ ਕੇ ਭੇਜੀ ਹੈ।
ਅਟਲ ਸੋ ਛਤਰ ਤਖਤ ਤਿਸ ਦੀਨੋ,
ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਅਸੀਂ ਵਾਕਈ ਦਾਰਾ ਸ਼ਕੋ ਨੂੰ ਅਟਲ ਛਤਰ ਦਿੱਤਾ ਹੋਇਆ। ਜੇ ਤੂੰ ਕਹਿੰਦਾ ਨਾ ਕਿ ਅਸੀਂ ਦਾਰਾ ਸ਼ਕੋ ਨੂੰ ਰਾਜ ਦਿੱਤਾ ਹੈ ਤੇ ਇਹਦੇ ਚ ਕੋਈ ਦੋ ਰਾਏ ਨਹੀਂ, ਅਸੀਂ ਵਾਕਈ ਦਾਰਾ ਸ਼ਕੋ ਨੂੰ ਅਟਲ ਰਾਜ ਦੀ ਪਦਵੀ ਦਿੱਤੀ ਹੈ, ਐਸਾ ਅਟਲ ਰਾਜ ਦਾ ਛਤਰ ਦਿੱਤਾ ਜਿਹੜਾ ਉਹਦੇ ਸਿਰ ਤੇ ਸਦੀਵ ਕਾਲ ਲਈ ਝੁਲਦਾ ਰਹੇਗਾ।
ਸਦਾ ਦੀਨ ਕੋ ਦੁਖੀ ਨਾ ਲੀਨੋ,
ਉਹਨੇ ਸਦਾ ਹੀ ਦੀਨ ਦਾ ਰਾਜ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ, ਤੇ ਹੇ ਔਰੰਗਜ਼ੇਬ ਤੂੰ ਸਦਾ ਆਪਣੇ ਦੀਨ ਵਿੱਚ ਰਹਿ ਕੇ ਦੁੱਖ ਹੀ ਭੋਗਣੇ ਨੇ, ਤੂੰ ਇਹੋ ਜਿਹਾ ਰਾਜ ਪ੍ਰਾਪਤ ਕੀਤਾ ਹੈ।
ਦਾਨਿਸ਼ਮੰਦ ਦੁਨੀ ਲੱਕ ਫਾਨੇ,
ਅਸੀਂ ਚਾਹੁੰਦੇ ਸੀ ਦਾਰਾ ਸ਼ਕੋ ਨੂੰ ਇਸ ਦੁਨੀਆਂ ਦਾ ਰਾਜ ਦੇਣਾ ਵੀ, ਪਰ ਦਾਰਾ ਸ਼ਕੋ ਇਹੋ ਜਿਹਾ ਤਿਆਗੀ ਤੇ ਬੈਰਾਗੀ ਸੀ ਕਿ ਉਹਨੇ ਇਸ ਦੁਨੀਆਂ ਨੂੰ ਫਨਾ ਰੂਪ ਜਾਣ ਕੇ ਕਿ ਇਹ ਦੁਨੀਆਂ ਫਾਨੀ ਹੈ, ਇਹ ਦੁਨੀਆਂ ਬਿਨਸ ਜਾਣ ਵਾਲੀ ਹੈ, ਇਸ ਦੁਨੀਆਂ ਨੂੰ ਫਾਨੀ ਤੇ ਫਨਾ ਰੂਪ ਕਰਕੇ ਜਾਣਦਿਆਂ ਹੋਇਆ
ਤਿਆਗੀ ਲੈ ਬੇਕੋ ਨੈ ਮਾਨੇ,
ਉਹਨੇ ਦੁਨੀਆਂ ਦਾ ਇਹ ਰਾਜ ਤਿਆਗ ਦਿੱਤਾ, ਉਹਨੇ ਇਹ ਸਾਡੇ ਕੋਲੋਂ ਮੰਗਿਆ ਹੀ ਨਹੀਂ, ਕਹਿੰਦਾ ਜੀ ਮੈਨੂੰ ਦੁਨੀਆਂ ਦਾ ਰਾਜ ਨਹੀਂ ਚਾਹੀਦਾ, ਮੈਨੂੰ ਦੀਨ ਧਰਮ ਦਾ ਰਾਜ ਅਟਲ ਰਾਜ ਆਪ ਜੀ ਕਿਰਪਾ ਕਰਕੇ ਦਿਓ। ਉਹਨੇ ਦੁਨੀਆਂ ਦਾ ਇਹ ਫਾਨੀ ਰਾਜ ਜਿਹੜਾ ਫਨਾ ਹੋ ਜਾਣ ਵਾਲਾ ਬਿਨਸ ਜਾਣ ਵਾਲਾ ਰਾਜ ਇਹ ਨਹੀਂ ਮੰਗਿਆ।
ਕਰੈ ਦੀਨ ਕੀ ਸਦ ਪਾਤਸ਼ਾਹੀ,
ਇਸ ਕਰਕੇ ਦਾਰਾ ਸ਼ਕੋ ਹੁਣ ਸਦਾ ਦੀਨ ਦੀ ਪਾਤਸ਼ਾਹੀ ਕਰਦਾ ਹੈ, ਉਹ ਧਰਮ ਦੀ ਪਾਤਸ਼ਾਹੀ ਕਰ ਰਿਹਾ।
ਅਚਲ ਵਿਸਾਲ ਚਲਾ ਕਬ ਨਾਏ,
ਉਹਦਾ ਰਾਜ ਅਚਲ ਹੈ, ਜਿਹੜਾ ਰਾਜ ਦਾਰਾ ਸ਼ਕੋ ਨੂੰ ਅਸੀਂ ਦਿੱਤਾ ਉਹ ਅੱਜ ਵੀ ਅਚਲ ਹੈ, ਉਹ ਕਦੇ ਵੀ ਚਲਾਏ ਮਾਨ ਨਹੀਂ ਹੁੰਦਾ।
ਜਿਸ ਪਰ ਮੇਹਰ ਰੱਬ ਕੀ ਹੋਏ, ਦਾਰਿਸ਼ ਕੋ ਮਨਿੰਦੈ ਸੋਏ।
ਹੇ ਔਰੰਗਜ਼ੇਬ, ਜਿਹਦੇ ਤੇ ਰੱਬ ਦੀ ਮਿਹਰ ਹੁੰਦੀ ਹੈ ਉਸੇ ਨੂੰ ਦਾਰਾ ਸ਼ਕੋ ਵਰਗੀ ਪਦਵੀ ਪ੍ਰਾਪਤ ਹੁੰਦੀ, ਹਰ ਇੱਕ ਨੂੰ ਦਾਰਾ ਸ਼ਕੋ ਵਰਗੀ ਪਦਵੀ ਨਹੀਂ ਮਿਲਦੀ। ਦਾਰਾ ਸ਼ਕੋ ਵਰਗੀ ਪਦਵੀ ਵੀ ਉਸੇ ਨੂੰ ਮਿਲਦੀ ਹੈ ਜਿਹਦੇ ਤੇ ਰੱਬ ਦੀ ਮਿਹਰ ਦ੍ਰਿਸ਼ਟੀ ਹੋਵੇ।
ਪਾਤਸ਼ਾਹਤ ਹਮ ਤੇ ਨੈ ਲੀਨੇ,
ਉਹਨੇ ਦੁਨੀਆਂ ਦੀ ਪਾਤਸ਼ਾਹੀ ਸਾਡੇ ਕੋਲੋਂ ਨਹੀਂ ਲਈ।
ਲਈ ਦੀਨ ਕੀ ਸਲਤਨ ਪੀਨੀ,
ਉਹਨੇ ਸਾਡੇ ਕੋਲੋਂ ਦੀਨ ਧਰਮ ਦੀ ਪਾਤਸ਼ਾਹੀ ਪ੍ਰਾਪਤ ਕੀਤੀ ਹੈ, ਪਰਲੋਕ ਦਾ ਰਾਜ ਪ੍ਰਾਪਤ ਕੀਤਾ ਹੈ।
ਜੇ ਦਿਲ ਸ਼ੁਭੈ ਤੁਮਾਰੋ ਲਹੈ, ਦਾਰਾ ਸਲਤ ਨਹੀਂ ਕੇ ਅਹੈ।
ਹੇ ਔਰੰਗਜ਼ੇਬ, ਜੇ ਤੇਰੇ ਮਨ ਚ ਕੋਈ ਸੰਸਾ, ਇਸ ਗੱਲ ਦਾ ਸੰਦੇਹ ਹੈ ਕਿ ਦਾਰਾ ਸ਼ਿਕੋਹ ਨੂੰ ਕੋਈ ਰਾਜ ਨਹੀਂ ਮਿਲਿਆ, ਤੇਰੇ ਮਨ ਚ ਸੰਸਾ ਕਿਉਂ? ਤੂੰ ਵੇਖੇ ਬਿਨਾਂ ਤੂੰ ਬਾਅਦ ਨਹੀਂ ਆਉਂਦਾ, ਜਦੋਂ ਤੱਕ ਤੂੰ ਅੱਖਾਂ ਨਾਲ ਨਾ ਵੇਖ ਲਿਆ ਉਦੋਂ ਤੱਕ ਤੈਨੂੰ ਯਕੀਨ ਨਹੀਂ ਹੁੰਦਾ। ਹੇ ਔਰੰਗਜ਼ੇਬ, ਜੇ ਤੇਰੇ ਮਨ ਦੇ ਵਿੱਚ ਇਸ ਗੱਲ ਦਾ ਸ਼ੱਕ ਹੈ, ਸੰਦੇਹ ਹੈ ਕਿ ਔਰੰਗਜ਼ੇਬ ਦਾਰਾ ਸ਼ਿਕੋਹ ਨੂੰ ਕੋਈ ਰਾਜ ਪ੍ਰਾਪਤ ਨਹੀਂ ਹੋਇਆ,
ਤੋ ਤੁਝ ਖਵਾਬ ਵਿੱਚ ਦਿਖ ਰਹਾ ਮੈਂ।
ਔਰੰਗਜ਼ੇਬ, ਤੂੰ ਅੱਖਾਂ ਮੀਚ ਕੇ ਸੋਵੀਂ, ਤੈਨੂੰ ਸੁੱਤੇ ਪਏ ਨੂੰ ਸੁਪਨੇ ਚ ਅਸੀਂ ਵਿਖਾ ਦਿਆਂਗੇ ਕਿ ਦਾਰਾ ਸ਼ਿਕੋਹ ਨੂੰ ਰਾਜ ਮਿਲਿਆ ਕਿ ਨਹੀਂ ਮਿਲਿਆ। ਤੈਨੂੰ ਸੁਪਨੇ ਵਿੱਚ, ਖੁਆਬ ਦੇ ਵਿੱਚ ਅਸੀਂ ਉਹ ਸਾਰਾ ਕੁਝ ਵਿਖਾ ਦੇਵਾਂਗੇ।
ਕੋ ਨਿਸ਼ਚਾ ਹਿਰਦੈ ਟਿਕਾ ਮੈਂ,
ਇਹਦੇ ਨਾਲ ਤੇਰੇ ਮਨ ਚ ਇਸ ਗੱਲ ਦਾ ਨਿਸ਼ਚਾ ਹੋ ਜਾਏਗਾ, ਤੇਰੇ ਮਨ ਚ ਇਸ ਗੱਲ ਦਾ ਯਕੀਨ ਹੋ ਜਾਵੇਗਾ।
ਜਬ ਸੁਪ ਤੋ ਤੁਮ ਐਸੇ ਕਰਨਾ, ਦਾਰ ਸ਼ਿਕੋਹ ਧਿਆਨ ਔਰ ਧਰਨਾ।
ਔਰੰਗਜ਼ੇਬ, ਜੇ ਤੂੰ ਵੇਖਣਾ ਚਾਹੁੰਦਾ ਕਿ ਦਾਰਾ ਸ਼ਿਕੋਹ ਨੂੰ ਰਾਜ ਮਿਲਿਆ ਤੇ ਕਿਵੇਂ ਮਿਲਿਆ, ਕਿਹੜਾ ਰਾਜ ਉਹਨੂੰ ਪ੍ਰਾਪਤ ਹੋਇਆ, ਤਾਂ ਸੌਣ ਤੋਂ ਪਹਿਲਾਂ ਮੇਰੀ ਇਹ ਚਿੱਠੀ ਪੜ੍ਹ ਕੇ ਜਿਸ ਦਿਨ ਰਾਤ ਨੂੰ ਸੋਵੇਂਗਾ, ਸੌਣ ਤੋਂ ਪਹਿਲਾਂ ਦਾਰਾ ਸ਼ਿਕੋਹ ਦਾ ਧਿਆਨ ਧਾਰੀ, ਦਾਰਾ ਸ਼ਿਕੋਹ ਨੂੰ ਯਾਦ ਕਰੀ ਤੇ ਦਾਰਾ ਸ਼ਿਕੋਹ ਦਾ ਧਿਆਨ ਕਰਕੇ ਸੌ ਜਾਵੀ।
ਕਰੋ ਸੈਨ ਹੈ ਖਵਾਬ ਤੁਮਾਰੇ,
ਜਦੋਂ ਤੂੰ ਸੋਵੇਂਗਾ ਸੁੱਤੇ ਪਏ ਨੂੰ ਔਰੰਗਜ਼ੇਬ ਤੈਨੂੰ ਸੁਪਨਾ ਆਵੇਗਾ,
ਭਲੋ ਬੁਰੋ ਸਭ ਲਿਓ ਨਿਆਰੇ।
ਉਸ ਸੁਪਨੇ ਚ ਤੈਨੂੰ ਦਿਸ ਜਾਏਗਾ ਦਾਰਾ ਸ਼ਿਕੋਹ ਨੂੰ ਕਿਹੜਾ ਰਾਜ ਮਿਲਿਆ, ਕਿਹਨੂੰ ਭਲਾ ਰਾਜ ਮਿਲਿਆ ਤੇ ਕਿਹਨੂੰ ਬੁਰਾ ਰਾਜ ਮਿਲਿਆ, ਉਹਦਾ ਸਾਰਾ ਕੁਝ ਤੇਰੇ ਅੰਦਰ ਨਿਰਣਾ ਹੋ ਜਾਏਗਾ ਸੁਪਨਾ ਖੁਆਬ ਵੇਖ ਕੇ।
ਕਰੋ ਕਪਟ ਕਰ ਦਿਓ ਮਿਟਾਏ,
ਤੂੰ ਆਪਣੇ ਮਨ ਦਾ ਕਪਟ ਮਿਟਾ ਦੇ ਆਪਣੇ ਹਿਰਦੇ ਚੋ ਔਰੰਗਜ਼ੇਬ, ਆਪਣੇ ਹਿਰਦੇ ਦਾ ਛਲ ਤਿਆਗ ਦੇ।
ਜਾਨੋ ਸਭ ਕੋ ਏਕ ਖੁਦਾਏ,
ਇਹ ਜਿਹੜਾ ਤੂੰ ਆਪਣੇ ਮਨ ਚ ਪੱਖਵਾਦ ਧਾਰਨ ਤਾਂ ਤੂੰ ਕੀਤਾ ਕਿ ਹਿੰਦੂ ਮੁਸਲਮਾਨਾਂ ਚ ਤੂੰ ਭੇਦ ਸਮਝਦਾ, ਏਦਾਂ ਦਾ ਫਰਕ ਤਾਂ ਤੂੰ ਆਪਣੀ ਦ੍ਰਿਸ਼ਟੀ ਚ ਰੱਖਿਆ ਹੋਇਆ, ਆਪਣੇ ਮਨ ਚੋ ਇੱਕ ਕਪਟ ਦਾ ਤਿਆਗ ਕਰ ਦੇ ਔਰੰਗਜ਼ੇਬ, ਔਰ ਵੇਖ ਕਿ ਇੱਕੋ ਖੁਦਾ ਸਾਰਿਆਂ ਦਾ ਮਾਲਕ ਹੈ, ਇੱਕੋ ਪਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ।
ਇਤਿਆਦਿਕ ਲਿਖ ਗੁਰੂ ਪਠਾਇਓ,
ਇਹਦਾ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਚਿੱਠੀ ਦੇ ਜਵਾਬ ਵਜੋਂ ਇਹ ਚਿੱਠੀ ਲਿਖਵਾ ਕੇ ਭੇਜੀ ਹੈ।
ਕਾਸੁਤਲੇ ਅਵਰੰਗ ਪੈ ਆਇਓ,
ਇਹ ਸਾਰੀਆਂ ਗੱਲਾਂ ਲਿਖਵਾ ਕੇ ਦੂਤ ਨੂੰ ਦੇ ਦਿੱਤੀ ਚਿੱਠੀ, ਉਹ ਦੂਤ ਚਿੱਠੀ ਲੈ ਕੇ ਗੁਰੂ ਸਾਹਿਬ ਜੀ ਕੋਲੋਂ ਵਿਦਾ ਹੋ ਕੇ ਔਰੰਗਜ਼ੇਬ ਦੇ ਕੋਲ ਦਿੱਲੀ ਪਹੁੰਚਿਆ।
ਕਰ ਪਠਿਓ ਤਬੈ ਬਾਦਸ਼ਾਹ,
ਔਰੰਗਜ਼ੇਬ ਨੇ ਉਹ ਚਿੱਠੀ ਲਈ ਤੇ ਚਿੱਠੀ ਲੈ ਕੇ ਉਸ ਚਿੱਠੀ ਨੂੰ ਪੜ੍ਹਨ ਲੱਗਾ ਹੈ।
ਦਾਰਾ ਕੀ ਜਿਸ ਬਿਖੈ ਸਲਾਹੋ,
ਉਸ ਚਿੱਠੀ ਚ ਦਾਰਾ ਸ਼ਿਕੋਹ ਦੀ ਉਪਮਾ ਲਿਖੀ ਹੋਈ ਸੀ, ਗੁਰੂ ਹਰਿਰਾਏ ਸਾਹਿਬ ਨੇ ਲਿਖਿਆ ਹੋਇਆ ਸੀ ਕਿ ਦਾਰਾ ਸ਼ਿਕੋਹ ਨੂੰ ਬਾਦਸ਼ਾਹੀ ਮਿਲੀ, ਅਸਲੀ ਬਾਦਸ਼ਾਹੀ ਦੀ ਪ੍ਰਾਪਤੀ ਹੋਈ ਹੈ।
ਬਸ ਕੱਚ ਚਲੇ ਨਹੀਂ ਤਿਸ ਮੇਰੇ,
ਔਰੰਗਜ਼ੇਬ ਨੇ ਜਦੋਂ ਉਸ ਚਿੱਠੀ ਚ ਦਾਰਾ ਸ਼ਿਕੋਹ ਦੀ ਵਡਿਆਈ ਪੜ੍ਹੀ ਨਾ, ਤੇ ਪੜ੍ਹਦਿਆਂ ਸਾਰ ਸੜ ਬਲ ਗਿਆ ਔਰੰਗਜ਼ੇਬ, ਜਰੀ ਨਹੀਂ ਗਈ ਉਹਦੇ ਕੋਲੋਂ ਇਹ ਵਡਿਆਈ, ਪਰ ਉਹਦਾ ਕੋਈ ਵਸ ਨਹੀਂ ਚੱਲਿਆ। ਉਸ ਵੇਲੇ ਹਿਰਦੇ ਚ ਔਰੰਗਜ਼ੇਬ ਸੜ ਬਲ ਗਿਆ।
ਅਬ ਵੀ ਮੁਝ ਕੋ ਕਛੂ ਨਾ ਜਾਨਾ,
ਇੰਨੀ ਤਾਕਤ ਗੁਰੂ ਦੀ ਕਿ ਹਾਲੇ ਵੀ ਮੈਨੂੰ ਕੁਝ ਨਹੀਂ ਸਮਝਦੇ, ਹਾਲੇ ਵੀ ਮੈਨੂੰ ਉਹਨਾਂ ਨੇ ਕੁਝ ਨਹੀਂ ਜਾਣਿਆ।
ਸਕਲ ਜਗਤ ਕੋ ਭਾ ਸੁਲਤਾਨਾ,
ਮੈਂ ਸਾਰੇ ਜਗਤ ਦਾ ਬਾਦਸ਼ਾਹ, ਸਾਰੇ ਹਿੰਦੁਸਤਾਨ ਦਾ ਮੈਂ ਸੁਲਤਾਨ ਹਾਂ, ਤੇ ਹਾਲੇ ਵੀ ਮੈਨੂੰ ਉਹਨਾਂ ਨੇ ਕੁਝ ਨਹੀਂ ਸਮਝਿਆ, ਕੁਝ ਨਹੀਂ ਜਾਣਿਆ।
ਲਿਖੀ ਸਿਫਤ ਦਾਰਾ ਕੀ ਫੇਰ,
ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਸਿਫਤ ਲਿਖ ਕੇ ਫਿਰ ਦੁਬਾਰਾ ਇਹ ਚਿੱਠੀ ਮੇਰੇ ਕੋਲ ਉਹਨਾਂ ਨੇ ਭੇਜੀ ਹੈ।
ਸ਼ਰਾ ਵੈਰ ਲਖ ਮਾਰਿਓ ਗੇਰ,
ਮੈਂ ਤਾਂ ਉਸ ਦਾਰਾ ਸ਼ਿਕੋਹ ਨੂੰ ਸ਼ਰਾ ਵਿੱਚੋਂ ਬਾਹਰ ਜਾਣ ਕੇ ਉਹਨੂੰ ਮਾਰ ਦਿੱਤਾ ਹੈ, ਅੰਨਾ ਕਰਕੇ ਕੋਹ ਕੋਹ ਕੇ ਦਾਰਾ ਸ਼ਿਕੋਹ ਨੂੰ ਮਾਰਿਆ, ਤੇ ਉਹਦੀ ਵਡਿਆਈ ਲਿਖ ਕੇ ਗੁਰੂ ਜੀ ਮੇਰੇ ਕੋਲ ਭੇਜ ਰਹੇ ਨੇ।
ਹਿਮ ਗਿਣਤੀ ਮਨ ਗਿਣਤ ਬਿਸਾਲਾ,
ਇਹਨਾਂ ਦੀਆਂ ਗਿਣਤੀਆਂ ਔਰੰਗਜ਼ੇਬ ਆਪਣੇ ਮਨ ਵਿੱਚ ਗਿਣਦਾ, ਕਈ ਪ੍ਰਕਾਰ ਦੀਆਂ ਸੋਚਾਂ ਨੂੰ ਸੋਚਦਾ।
ਨਿਸਾ ਭਈ ਪਾ ਸੁਪਤ ਨਿਕਾਲਾ,
ਰਾਤ ਪਈ ਤੇ ਰਾਤ ਨੂੰ ਜਦੋਂ ਔਰੰਗਜ਼ੇਬ ਦੇ ਸੌਣ ਦਾ ਸਮਾਂ ਹੋਇਆ,
ਦਾਰਾ ਕੋ ਚਿਤਵਤ ਰਿਸ ਧਰੇ,
ਤੇ ਗੁੱਸੇ ਵਿੱਚ ਦਾਰੇ ਨੂੰ ਯਾਦ ਕਰ ਰਿਹਾ ਸੀ, ਦਾਰਾ ਸ਼ਿਕੋਹ ਨੂੰ ਯਾਦ ਕਰ ਰਿਹਾ ਸੀ, ਗੁੱਸਾ ਸੀ ਮਨ ਵਿੱਚ ਕਿ ਉਹਦੀ ਹਾਲੇ ਵੀ ਲੋਕ ਵਡਿਆਈ ਕਰਦੇ ਨੇ, ਏਡਾ ਮੇਰਾ ਦੋਖੀ ਤੇ ਦੁਸ਼ਮਣ ਸੀ, ਹਾਲੇ ਵੀ ਉਹਦੀ ਵਡਿਆਈ ਕਰਦੇ ਨੇ, ਗੁਰੂ ਨੇ ਵੀ ਉਹਦੀ ਵਡਿਆਈ ਕਰਕੇ ਭੇਜਿਆ, ਚਿੱਠੀ ਲਿਖ ਕੇ ਭੇਜੀ ਹੈ, ਏਦਾਂ ਦਾਰਾ ਸ਼ਕੋ ਨੂੰ ਯਾਦ ਕਰਦਾ, ਰੋਸ ਨਾਲ ਗੁੱਸੇ ਨਾਲ ਯਾਦ ਕਰ ਰਿਹਾ ਹੈ।
ਰੁਚਿਰ ਪਰਿਆਂ ਕਪੋ ਡਬੋ ਕਰੇ,
ਦਾਰਾ ਸ਼ਕੋ ਨੂੰ ਯਾਦ ਕਰਦਿਆਂ ਕਰਦਿਆਂ ਔਰੰਗਜ਼ੇਬ ਸੌ ਗਿਆ। ਬੜਾ ਸੁੰਦਰ ਪਲਗਾ ਹੈ, ਉਸ ਪਲਗੇ ਤੇ ਔਰੰਗਜ਼ੇਬ ਸੌ ਗਿਆ, ਲੇਟ ਗਿਆ।
ਪਯੋ ਨੀਂਦ ਬਸ ਸੁਪਨੋ ਆਯੋ, ਦਾਰ ਸ਼ਕੋ ਨੂਰ ਦਰਸਾਯੋ।
ਨੀਂਦ ਬਸ ਹੋਇਆ ਔਰੰਗਜ਼ੇਬ, ਤੈਨੂੰ ਸੁਪਨਾ ਆਇਆ, ਜਿਵੇਂ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਸੀ ਉਸੇ ਤਰ੍ਹਾਂ। ਔਰੰਗਜ਼ੇਬ ਨੂੰ ਸੁਪਨਾ ਆਇਆ ਤੇ ਸੁਪਨੇ ਵਿੱਚ ਇਹਨੇ ਵੇਖਿਆ ਕਿ ਦਾਰਾ ਸ਼ਕੋ ਦਾ ਨੂਰ ਇਹਨੂੰ ਨਜ਼ਰ ਆਇਆ, ਦਾਰਾ ਸ਼ਕੋ ਦਾ ਪ੍ਰਕਾਸ਼ ਉਹ ਇਹਨੂੰ ਨਜ਼ਰ ਆਇਆ ਔਰੰਗਜ਼ੇਬ ਨੂੰ ਸੁਪਨੇ ਵਿੱਚ।
ਬੈਠਿਓ ਤਖ਼ਤ ਛਤਰ ਸਿਰ ਧੁਰੇ,
ਇਹ ਵੇਖਦਾ ਔਰੰਗਜ਼ੇਬ ਕਿ ਦਾਰਾ ਸ਼ਕੋ ਬੜਾ ਵੱਡਾ ਤਖ਼ਤ ਆ ਉਹਦੇ ਤੇ ਬੈਠਾ ਹੋਇਆ, ਤਖ਼ਤ ਤੇ ਬੈਠਾ ਹੋਇਆ ਦਾਰਾ ਸ਼ਕੋ, ਔਰ ਉਹਦੇ ਸਿਰ ਤੇ ਛਤਰ ਝੁੱਲ ਰਿਹਾ, ਬੜਾ ਸੁੰਦਰ ਛਤਰ ਉਹ ਦਾਰਾ ਸ਼ਕੋ ਦੇ ਸਿਰ ਤੇ ਝੁੱਲਦਾ ਇਹਨੇ ਵੇਖਿਆ।
ਮਹਾ ਜਲੂਸ ਚੋਂ ਦਿਸ਼ ਕਰੇ,
ਚਾਰੇ ਪਾਸੇ ਬੜਾ ਵੱਡਾ ਜਲੂਸ ਹੈ, ਜਲੂਸ ਕਹਿੰਦੇ ਨੇ ਜਲਸੇ ਨੂੰ, ਬੜਾ ਵੱਡਾ ਜਲੂਸ, ਬੜਾ ਵੱਡਾ ਪ੍ਰਕਾਸ਼ ਦਾਰਾ ਸ਼ਕੋ ਦੇ ਚਾਰੇ ਪਾਸੇ ਨਜ਼ਰ ਆ ਰਿਹਾ।
ਹੂਰਾ ਅਨਕ ਸਰੋਦਨ ਕਾਮੈ,
ਬੜੀਆਂ ਹੂਰਾਂ ਪਰੀਆਂ ਉਹ ਦਾਰਾ ਸ਼ਕੋ ਦੇ ਦਰਬਾਰ ਦੇ ਵਿੱਚ ਨ੍ਰਿਤ ਕਰ ਰਹੀਆਂ ਨੇ, ਗਾ ਰਹੀਆਂ ਨੇ, ਸੰਗੀਤ ਦੀ ਧੁਨੀ ਦਾ ਆਵਾਦਨ ਕਰਕੇ ਗਾ ਰਹੀਆਂ ਨੇ।
ਅਨਕ ਭਾਵ ਕਰ ਤਾਨ ਰਿਝਾਵੈ,
ਅਨੇਕਾਂ ਪ੍ਰਕਾਰ ਦੇ ਭਾਵਾਂ ਨਾਲ ਤਾਨਾ ਕਰ ਕਰਕੇ ਰਿਝਾਉਂਦੀਆਂ ਨੇ, ਤਾਨਾ ਗਾ ਗਾ ਕਰਕੇ ਗਾ ਰਹੀਆਂ ਹਨ।
ਤੁਰਤ ਚਮਰ ਚੋਂ ਦਿਸ਼ ਚੱਲ ਚੱਲ,
ਦਾਰਾ ਸ਼ਕੋ ਦੇ ਸਿਰ ਤੇ ਚਵਰ ਵੀ ਝੁੱਲ ਰਿਹਾ, ਔਰ ਉਹ ਚਵਰ ਉਹਦੇ ਚਾਰੇ ਪਾਸੇ ਚੱਲ ਰਿਹਾ, ਘੁੰਮ ਰਿਹਾ।
ਚਮਤਕਾਰ ਹੈ ਰਿਹਾ ਉਜਾਲਾ,
ਬੜਾ ਚਮਤਕਾਰ ਹੈ, ਬੜਾ ਪ੍ਰਕਾਸ਼, ਬੜਾ ਉਜਾਲਾ ਹੀ ਉਜਾਲਾ, ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ।
ਦਾਸ ਅਨੇਕ ਖੜੇ ਕਰ ਜੋਰੇ,
ਹਜ਼ਾਰਾਂ ਨੌਕਰ ਖੜੇ ਨੇ ਹੱਥ ਜੋੜ ਕੇ ਦਾਰਾ ਸ਼ਕੋ ਦੇ ਸਾਹਮਣੇ।
ਆਏ ਸਦੇਤ ਕਰਤ ਸੋ ਦੂਰੇ,
ਦਾਰਾ ਸ਼ਕੋ ਜਿਹੜੀ ਵੀ ਆਗਿਆ ਕਰਦਾ ਹੈ ਉਹ ਨੌਕਰ ਉਸੇ ਵੇਲੇ ਜਾ ਕੇ ਉਹੀ ਕੰਮ ਕਰਦੇ ਹਨ, ਉਹਦੀ ਆਗਿਆ ਨੂੰ ਮੰਨਦੇ ਨੇ।
ਫੁੱਲ ਅਜਾਇਬ ਕੀ ਗਰ ਮਾਲਾ,
ਦਾਰਾ ਸ਼ਕੋ ਨੇ ਆਪਣੇ ਗਲ ਵਿੱਚ ਇੱਕ ਅਜਬ ਗਰੀਬ ਜੇ ਫੁੱਲ ਨੇ, ਉਹਨਾਂ ਫੁੱਲਾਂ ਦੀ ਮਾਲਾ ਦਾਰਾ ਸ਼ਕੋ ਦੇ ਗਲ ਵਿੱਚ ਪਾਈ ਹੋਈ ਹੈ।
ਕਿਉਂ ਦਿਸ਼ ਬਿਥਰੀ ਸ਼ੋਭ ਬਿਸਾਲਾ,
ਚਾਰੇ ਪਾਸੇ ਉਹ ਮਾਲਾ ਬਿਥਰੀ ਹੋਈ, ਸ਼ੋਭ ਨੀਕ ਹੋ ਰਹੀ, ਦਾਰਾ ਸ਼ਕੋ ਦੀ ਬੜੀ ਆਭਾ, ਬੜਾ ਪ੍ਰਤਾਪ, ਜ਼ਾਹੂ ਤੇ ਜ਼ਲਾਲ ਨਜ਼ਰ ਆ ਰਿਹਾ।
ਚੋਆ ਚਾਰੂ ਅਤਰ ਖੁਸ਼ਬੋਏ,
ਬੜਾ ਸੋਹਣਾ ਚੋਆ ਅਤਰ ਫੁਲੇਲ ਸੁਗੰਧੀਆਂ ਜਿਹੜੀਆਂ ਨੇ ਉਹ ਦਾਰਾ ਸ਼ਕੋ ਦੇ ਉੱਤੇ ਚਰਚਣ ਕੀਤੀਆਂ ਜਾ ਰਹੀਆਂ ਨੇ, ਉਹਦੀ ਸਭਾ ਵਿੱਚ ਉਹ ਸਾਰਾ ਕੁਝ ਚਰਚਣ ਕੀਤਾ ਜਾ ਰਿਹਾ।
ਮਹਿਕਤ ਚੋਂ ਦਿਸ਼ੀ ਆਨੰਦ ਹੋਏ,
ਚਾਰੇ ਪਾਸੇ ਮਹਿਕ ਦੀਆਂ ਲਪਟਾਂ ਫੈਲ ਰਹੀਆਂ ਨੇ, ਸੁਗੰਧੀ ਦੀਆਂ ਲਪਟਾਂ ਫੈਲ ਰਹੀਆਂ ਹਨ।
ਕੰਚਨ ਕੇ ਮੰਦਰ ਮਨ ਖਚੇ,
ਜਿੱਥੇ ਦਾਰਾ ਸ਼ਕੋ ਬੈਠਾ ਉਹ ਮੰਦਰ ਸੋਨੇ ਦਾ ਬਣਿਆ ਹੋਇਆ, ਸੋਨੇ ਦਾ ਮਕਾਨ, ਸੋਨੇ ਦਾ ਮਹਿਲ, ਔਰ ਉਸ ਮਹਿਲ ਦੇ ਵਿੱਚ ਬੜੇ ਬੜੇ ਕੀਮਤੀ ਨਗ ਜੜੇ ਹੋਏ ਨੇ।
ਜਿਸ ਮੈਂ ਖਗ ਮ੍ਰਿਗ ਸੁੰਦਰ ਰਚੇ,
ਸੋਨੇ ਦੇ ਬਣੇ ਮਹਿਲ ਵਿੱਚ ਕਢਾਈਆਂ ਕੱਢੀਆਂ ਹੋਈਆਂ, ਹਿਰਨ ਬਣਾਏ ਹੋਏ ਨੇ ਸੋਨੇ ਦੇ, ਔਰ ਅਨੇਕਾਂ ਪ੍ਰਕਾਰ ਦੇ ਪੰਛੀ, ਅਨੇਕਾਂ ਪ੍ਰਕਾਰ ਦੀਆਂ ਮੀਨਾਕਾਰੀਆਂ ਕੀਤੀਆਂ ਹੋਈਆਂ ਨੇ।
ਨੌਬਤ ਨਾਦ ਹੋਤ ਮੁਦਕਾਰੇ,
ਨੌਬਤ ਵੱਜ ਰਹੀ ਹੈ ਦਾਰਾ ਸ਼ਕੋ ਦੇ ਦਰਬਾਰ ਦੇ ਬਾਹਰ, ਨੌਬਤਾਂ ਵੱਜ ਰਹੀਆਂ ਨੇ, ਉਹਨਾਂ ਨੌਬਤਾਂ ਦੇ ਵੱਜਣ ਨਾਲ ਬੜੀ ਖੁਸ਼ੀ ਪੈਦਾ ਹੋ ਰਹੀ ਹੈ।
ਬੀਨਾ ਵਜੇ ਅਨੇਕ ਪ੍ਰਕਾਰੇ,
ਬੀਨਾ ਵੱਜ ਰਹੀਆਂ ਨੇ, ਅਨੇਕਾਂ ਪ੍ਰਕਾਰ ਦੀਆਂ ਬੀਨਾਵਾਂ ਵੱਜ ਰਹੀਆਂ ਹਨ।
ਕਿਉਂ ਦੀ ਸੁਜਸ ਕਰੇ ਬਹੁ ਖਰੇ,
ਜਿਹੜੇ ਲੋਕ ਖੜੇ ਨੇ ਚਾਰੇ ਪਾਸੇ ਗੰਧਰਵਾਦਕ, ਉਹ ਦਾਰਾ ਸ਼ਕੋ ਦੀ ਬੜੀ ਸਿਫਤ ਕਰ ਰਹੇ ਨੇ, ਦਾਰਾ ਸ਼ਕੋ ਦੀ ਵਡਿਆਈ ਕਰ ਰਹੇ ਨੇ।
ਦਾਰ ਸ਼ਕੋ ਹੁਕਮ ਕੋ ਕਰੇ,
ਦਾਰਾ ਸ਼ਕੋ ਨਾ ਸਾਰਿਆਂ ਤੇ ਹੁਕਮ ਲਾਗੂ ਕਰ ਰਿਹਾ।
ਬਹੁਤ ਬਹਨੀ ਭੱਟ ਬਰਿਆਰੇ,
ਫੌਜਾਂ ਬੜੀਆਂ ਨੇ ਦਾਰਾ ਸ਼ਕੋ ਦੇ ਉਸ ਦਰਬਾਰ ਵਿਚ, ਸਿਪਾਹੀ ਖੜੇ ਨੇ, ਸ਼ਸਤਰ ਧਾਰੀ ਹਥਿਆਰ ਬੰਦ ਸਿਪਾਹੀ ਉਹ ਖੜੇ ਹੋਏ ਨੇ ਦਾਰਾ ਸ਼ਕੋ ਦੀ ਆਗਿਆ ਵਿੱਚ।
ਵਾਹਨ ਅਨੇਕ ਪ੍ਰਕਾਰ ਸ਼ਿੰਗਾਰੇ,
ਬੜੇ ਪ੍ਰਕਾਰ ਦੇ ਵਾਹਨ, ਹਾਥੀ, ਘੋੜੇ, ਬੜੇ ਬੜੇ ਸੁੰਦਰ ਵਾਹਨ, ਰੱਥ, ਪਾਲਕੀਆਂ, ਉਹ ਵੀ ਦਾਰਾ ਸ਼ਕੋ ਦੇ ਮਹਿਲਾਂ ਵਿਚ ਖੜੀਆਂ ਔਰੰਗਜ਼ੇਬ ਨੇ ਸੁਪਨੇ ਚ ਵੇਖੀਆਂ ਨੇ।
ਤਨਿਓ ਬਿਤਾਨ ਦੇਖ ਮਨ ਮੋਹਤ,
ਬੜਾ ਸੋਹਣਾ ਤਾਣਾ ਬਤਾਣਾ ਤਣਿਆ ਹੋਇਆ, ਚੰਦੋਏ ਤਣੇ ਹੋਏ, ਕਨਾਤਾਂ ਤਣੀਆਂ ਹੋਈਆਂ ਨੇ।
ਸਰਬ ਸਮਾਜ ਸ਼ੋਭ ਤੇ ਸੋਤ,
ਸਾਰਾ ਸਮਾਜ ਬੜੀ ਸ਼ੋਭਾ ਨਾਲ ਸੋਭ ਰਿਹਾ, ਬੜੀ ਸੋਹਣੀ ਅੱਬ ਹੈ, ਬੜੀ ਸੋਹਣੀ ਪ੍ਰਕਿਰਤੀ ਨਜ਼ਰ ਆ ਰਹੀ ਹੈ।
ਆਪਣ ਪੋਪਨ ਪਿਕ ਬਿਕਰਾਲਾ ਬੇਸ ਮਲੀਨ ਰੂਪ ਚੰਡਾਲਾ,
ਜਿੱਥੇ ਦਾਰਾ ਸ਼ਿਕੋਹ ਨੂੰ ਇਹੋ ਜਿਹਾ ਵੇਖਿਆ ਉੱਥੇ ਔਰੰਗਜ਼ੇਬ ਨੇ ਆਪਣੇ ਆਪ ਨੂੰ ਵੀ ਵੇਖਿਆ। ਔਰੰਗਜ਼ੇਬ ਨੂੰ ਆਪਣਾ ਰੂਪ ਵੀ ਉੱਥੇ ਨਜ਼ਰ ਆਇਆ, ਆਪਣਾ ਰੂਪ ਜਦੋਂ ਵੇਖਿਆ ਤੇ ਬੜਾ ਵਿਕਰਾਲ ਚੰਡਾਲ ਦਾ ਰੂਪ ਧਾਰਨ ਕੀਤਾ ਹੋਇਆ ਔਰੰਗਜ਼ੇਬ ਨੇ, ਬੜਾ ਭਿਆਨਕ ਮਲੀਨ ਜਿਹਾ ਵੇਸ, ਪਾਟੇ ਪੁਰਾਣੇ ਕੱਪੜੇ, ਮੈਲੇ ਕੁਚੈਲੇ ਕੱਪੜੇ ਉਹ ਔਰੰਗਜ਼ੇਬ ਨੇ ਆਪਣੇ ਸਰੀਰ ਤੇ ਪਾਏ ਹੋਏ ਨੇ।
ਭਰਿਓ ਟੋਕਰਾ ਵਿਸ਼ਟਾ ਸਾਥ,
ਜਿਹੜੀ ਵਿਸ਼ਟਾ ਹੈ, ਗੰਦਗੀ ਹੈ, ਗੰਦਗੀ ਦਾ ਟੋਕਰਾ ਭਰਿਆ ਹੋਇਆ ਔਰੰਗਜ਼ੇਬ ਨੇ ਸਿਰ ਤੇ ਚੁੱਕਿਆ
ਹੋਇਆ, ਮਾਤ
ਇਹਨੇ ਆਪਣੇ ਸਿਰ ਤੇ ਧਰਿਆ ਹੋਇਆ ਤੇ ਸਿਰ ਤੇ ਚੁੱਕੀ ਜਾ ਰਿਹਾ। ਉੱਥੇ ਹੀ ਦਾਰਾ ਸ਼ਿਕੋਹ ਦੀ ਜਿੱਥੇ ਸਭਾ ਹੈ ਨਾ, ਉਹਦੇ ਨਾਲ ਹੀ ਕਹਿੰਦੇ ਸਿਰ ਤੇ ਟੋਕਰਾ ਰੱਖਿਆ, ਵਿਸ਼ਟਾ ਦਾ ਭਰਿਆ, ਗੰਦਗੀ ਦਾ ਭਰਿਆ ਹੋਇਆ ਟੋਕਰਾ ਸਿਰ ਤੇ ਰੱਖਿਆ ਔਰੰਗਜ਼ੇਬ ਤੇ ਟੁਰਿਆ ਜਾ ਰਿਹਾ ਹੈ।
ਉੱਪਰ ਸੋ ਬਰਖਾ ਜਲ ਪਰੈ, ਚਖਮੁਖ ਪਰਸੋ ਬਿਸ਼ਟਾ ਧਰੈ,
ਤੇ ਕਹਿੰਦੇ ਉੱਤੋਂ ਮੀਂਹ ਪੈ ਰਿਹਾ, ਤੇ ਜਦੋਂ ਮੀਂਹ ਪੈਂਦਾ ਨਾ ਟੋਕਰੇ ਚ ਪੈਂਦਾ ਮੀਂਹ, ਤੇ ਜਿਹੜਾ ਟੋਕਰੇ ਚ ਵਿਸ਼ਟਾ ਤੇ ਗੰਦਗੀ ਹੈ ਉਹ ਪਾਣੀ ਨਾਲ ਚੋ ਚੋ ਕੇ ਇਹਦੇ ਮੂੰਹ ਤੇ ਅੱਖਾਂ ਤੇ ਪੈ ਰਹੀ ਹੈ। ਇਹਦੇ ਸਰੀਰ ਤੇ ਉਹ ਗੰਦਗੀ ਜਿਹੜੀ ਹੈ ਚੋ ਚੋ ਕੇ ਟੋਕਰੇ ਚੋਂ ਇਹਦੇ ਮੱਥੇ ਤੇ ਅੱਖਾਂ ਤੇ ਮੂੰਹ ਚ ਪੈ ਰਹੀ ਹੈ।
ਦਵੈ ਇਸ ਕੀ ਦਿਸ਼ ਦੌਰਤ ਆਏ, ਮਾਰ ਲਿਸ਼ਟ ਕਾ ਦਿਓ ਹਟਾਏ,
ਉਧਰ ਨੂੰ ਟੁਰਿਆ ਜਾਂਦਾ ਸੀ ਦਾਰਾ ਸ਼ਿਕੋਹ ਦੀ ਸਭਾ ਵੱਲ ਕੇ ਇਹਦੀ ਇਹੋ ਜਿਹੀ ਹਾਲਤ ਵੇਖ ਕੇ ਗੰਦਗੀ ਵਾਲੀ। ਦੋ ਬੰਦੇ ਆਏ ਜਿਨ੍ਹਾਂ ਨੇ ਡਾਂਗਾਂ ਫੜੀਆਂ ਹੋਈਆਂ ਸੀ ਹੱਥਾਂ ਚ, ਦੌੜੇ ਆਏ ਉਹਨਾਂ ਨੇ ਵਗਾ ਕੇ ਆ ਕੇ ਔਰੰਗਜ਼ੇਬ ਦੇ ਗਿੱਟਿਆਂ ਤੇ ਗੋਡਿਆਂ ਤੇ ਡਾਂਗਾਂ ਮਾਰੀਆਂ। ਦੌੜ ਜਾ ਇਸ ਪਾਸੇ, ਤੂੰ ਕੀ ਕਰਨ ਆਇਆ ਗੰਦਗੀ ਦਾ ਢੇਰ ਲੈ ਕੇ, ਇੱਥੇ ਤੇਰਾ ਕੀ ਕੰਮ ਹੈ? ਕਹਿੰਦੇ ਡਾਂਗਾਂ ਲੈ ਕੇ ਦੋ ਬੰਦੇ ਇਹਦੇ ਵੱਲ ਮਾਰਨ ਵਾਸਤੇ ਇਹਦੇ ਕੋਲ ਆਏ,
ਤੇ ਉਹ ਤਹਾਂ ਤੇ ਤਿੰਨ ਕੋ ਮਾਰਿਓ,
ਉਹਨਾਂ ਨੇ ਜਦੋਂ ਮਾਰਿਆ ਡਾਂਗਾਂ ਨਾਲ ਕੁੱਟਿਆ ਔਰੰਗਜ਼ੇਬ ਨੂੰ, ਤੇ ਉੱਥੋਂ ਹਟ ਕੇ ਪਿਛਾਂ ਨੂੰ ਵਾਪਸ ਮੁੜ ਕੇ ਆ ਗਿਆ।
ਸੁਤਮੰਦ ਮਦ ਪਦ ਧਾਰਿਓ,
ਜਦੋਂ ਦੌੜ ਕੇ ਉਹ ਪਿੱਛੇ ਪੈਂਦੇ ਨੇ, ਦੌੜਦਾ ਫਿਸਲਦਾ ਦੌੜਦਾ ਦੌੜਦਾ ਪੈਰ ਫਿਸਲਦਾ ਫਿਸਲਦਾ ਤੇ ਡਿੱਗਣ ਨੂੰ ਲੱਗਦਾ ਹੈ।
ਪੁਨਸੋ ਮਾਰਤ ਕਰਤ ਪਲਾਏ,
ਡਿੱਗੇ ਪਏ ਨੂੰ ਫੇਰ ਮਾਰਦੇ ਨੇ, ਫੇਰ ਉੱਠ ਕੇ ਦੌੜਦਾ ਫਿਸਲ ਕੇ ਡਿੱਗ ਪੈਂਦਾ, ਫੇਰ ਉੱਠ ਕੇ ਦੌੜਦਾ ਫਿਰ ਫਿਸਲ ਕੇ ਡਿੱਗ ਪੈਂਦਾ, ਦੀਨਾ ਭਜਾ ਭਜਾ ਕੇ ਨੂੰ ਮਾਰ ਰਹੇ ਨੇ।
ਦੀਨ ਨੇ ਬਲ ਤੇ ਭਾਜਿਓ ਜਾਏ ਨਾ,
ਬੜਾ ਦੀਨ ਤੇ ਕਮਜ਼ੋਰ ਭੱਜਿਆ ਵੀ ਨੀ ਜਾ ਰਿਹਾ ਔਰੰਗਜ਼ੇਬ ਕੋਲੋਂ, ਭੱਜਣਾ ਚਾਹੁੰਦਾ ਉਹਨਾਂ ਦੀ ਮਾਰ ਤੋਂ ਡਰਦਾ ਹੋਇਆ, ਪਰ ਇਹਦੇ ਕੋਲੋਂ ਭੱਜਿਆ ਨੀ ਜਾ ਰਿਹਾ।
ਭੇਸ ਭਿਆਨਕ ਪੈ ਤਰ ਭਾਰੇ,
ਬੜਾ ਭਿਆਨਕ ਜਿਹਾ ਵੇਸ ਜਿਹਨੂੰ ਵੇਖ ਕੇ ਡਰ ਆਉਂਦਾ, ਕਰੀਚ ਤੇ ਗਿਲਾਨੀ ਆਉਂਦੀ ਹੈ।
ਭਾਜਤ ਗਮਨਿਓ ਗਿਰਿਓ ਅਗਾਰੇ,
ਇਦਾਂ ਦਾ ਵੇਸ ਬਣਾਇਆ, ਭਜਦਾ ਭਜਦਾ ਅੱਗੇ ਜਾ ਕੇ ਡਿੱਗ ਪੈਂਦਾ ਹੈ।
ਤਬ ਹੀ ਖੁੱਲੇ ਬਿਲੋਚਨ ਜਾਗੇ, ਸ੍ਰੀ ਗੁਰੂ ਕੇ ਬਚ ਸਿਮਰਨ ਲਾਗੇ।
ਇਕਦਮ ਦੌੜਦਾ ਦੌੜਦਾ ਔਰੰਗਜ਼ੇਬ ਮੂਧੜੇ ਮੂੰਹ ਅੱਗੇ ਨੂੰ ਡਿੱਗ ਪਿਆ, ਤੇ ਜਦੋਂ ਡਿੱਗਾ ਤੇ ਇਹਦੀਆਂ ਇਕਦਮ ਹਬੜਾ ਕੇ ਅੱਖਾਂ ਖੁੱਲ ਗਈਆਂ ਡਰ ਦੇ ਨਾਲ। ਜਦੋਂ ਅੱਖਾਂ ਖੁੱਲੀਆਂ ਤੇ ਸੁਪਨਾ ਖਤਮ ਹੋ ਗਿਆ, ਫਿਰ ਇਹਨੂੰ ਗੁਰੂ ਹਰਿਰਾਏ ਸਾਹਿਬ ਦੇ ਬਚਨ ਯਾਦ ਆਏ, ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਸੀ ਉਹ ਬਚਨ ਇਹਨੂੰ ਯਾਦ ਆਏ।
ਲਿਖ ਜੋ ਪੱਠਿਓ ਸੋ ਮੁਝ ਸੋ ਹੋਇਓ,
ਔਰੰਗਜ਼ੇਬ ਨੂੰ ਯਾਦ ਆਇਆ ਕਿ ਗੁਰੂ ਹਰਿਰਾਏ ਸਾਹਿਬ ਨੇ ਜੋ ਲਿਖ ਕੇ ਭੇਜਿਆ ਸੀ ਉਹੀ ਕੁਝ ਮੇਰੇ ਨਾਲ ਹੋਇਆ ਹੈ।
ਬਹੁਤ ਬੇਸੂਰਤ ਸੰਕਟ ਪਇਓ,
ਬੜਾ ਝੂਰਦਾ ਔਰੰਗਜ਼ੇਬ ਆਪਣੇ ਮਨ ਚ ਬੜਾ ਵੱਡਾ ਡਾਢਾ ਦੁੱਖ ਔਰੰਗੇ ਨੂੰ ਹੋ ਰਿਹਾ।
ਦਾਰਾ ਕੋ ਜਲੂਸ ਬੜ ਦੇਖਾ,
ਦਾਰਾ ਸ਼ਿਕੋਹ ਦਾ ਪ੍ਰਤਾਪ ਵੇਖ ਕੇ ਬੜਾ ਦੰਗ ਹੋਇਆ, ਬੜਾ ਦੁਖੀ ਹੋ ਰਿਹਾ ਕਿ ਦਾਰਾ ਸ਼ਿਕੋਹ ਨੂੰ ਏਡਾ ਵੱਡਾ ਜਾਹੋ ਜਲਾਲ ਮਿਲਿਆ, ਉਹਨੂੰ ਏਡੀ ਵੱਡੀ ਪਾਤਸ਼ਾਹੀ ਮਿਲੀ ਹੈ, ਉਹਦਾ ਜਾਹੋ ਜਲਾਲ ਤੇ ਜਲੂਸ ਵੇਖ ਕੇ, ਦਾਰਾ ਸ਼ਿਕੋਹ ਦਾ ਪ੍ਰਤਾਪ ਵੇਖ ਕੇ ਔਰੰਗਜ਼ੇਬ ਝੁਰ ਰਿਹਾ।
ਔਰ ਅਫਸੋਸਤ ਰੂਪ ਵਿਸ਼ੇਖਾ,
ਉਹਦਾ ਰੂਪ
ਵਿਸ਼ੇਖਾ,
ਆਪਣਾ ਕਰੂਪ ਵੇਖ ਕੇ, ਆਪਣਾ ਕੋਝਾ ਰੂਪ, ਆਪਣੀ ਦੁਰਦਸ਼ਾ ਵੇਖ ਕੇ ਔਰੰਗਜ਼ੇਬ ਬੜਾ ਝੂਰ ਰਿਹਾ ਕਿ ਮੈਂ ਕਿਹੋ ਜਿਹਾ ਉੱਥੇ ਨਜ਼ਰ ਆਇਆ, ਮੇਰੀ ਉੱਥੇ ਕੀ ਹਾਲਤ ਹੋ ਰਹੀ ਸੀ, ਕਿਵੇਂ ਮੈਨੂੰ ਮਾਰ ਪੈ ਰਹੀ ਸੀ, ਏਦਾਂ ਦਾ ਕੋਝਾ ਰੂਪ ਵੇਖ ਕੇ ਇਹਨੂੰ ਬੜਾ ਅਫਸੋਸ ਹੋ ਰਿਹਾ।
ਇਹ ਕਿਆ ਭਇਓ ਨਾ ਜਾਣੇ ਹੋ ਗਏ, ਸਿਹਰ ਕਿਦੋਂ ਹਿੰਦਨ ਗੁਰ ਕੀਓ।
ਆ ਕੀ ਹੋਇਆ, ਇਹ ਕਿਸ ਤਰ੍ਹਾਂ ਦਾ ਸੁਪਨਾ ਆਇਆ, ਇਹ ਹੋਇਆ ਕੀ ਹੈ ਮੇਰੇ ਨਾਲ, ਮੇਰੇ ਕੋਲੋਂ ਜਾਣਿਆ ਹੀ ਨਹੀਂ ਗਿਆ। ਏਦਾਂ ਲੱਗਦਾ ਕਿ ਹਿੰਦੂਆਂ ਦੇ ਗੁਰੂ ਨੇ ਕੋਈ ਜਾਦੂ ਕੀਤਾ ਮੇਰੇ ਤੇ। ਆ ਜਿਹੜਾ ਸੁਪਨਾ ਮੈਨੂੰ ਏਦਾਂ ਦਾ ਦਿਸਿਆ, ਉਹਨਾਂ ਨੇ ਲਿਖ ਕੇ ਵੀ ਭੇਜਿਆ ਸੀ ਚਿੱਠੀ ਵਿੱਚ, ਉਹ ਹਿੰਦੂਆਂ ਦੇ ਗੁਰੂ ਨੇ ਮੇਰੇ ਤੇ ਕੋਈ ਜਾਦੂ ਕੀਤਾ, ਗੁਰੂ ਨੇ ਮੇਰੇ ਤੇ ਕੋਈ ਇਹ ਜਾਦੂ ਟੂਣਾ ਕੀਤਾ।
ਦੁਬਦਾ ਚਿਤ ਮੈਂ ਭਾ ਮਨ ਭੰਗ,
ਮਨ ਚ ਬੜੀ ਦੁਬਦਾ ਔਰੰਗਜ਼ੇਬ ਦੇ, ਮਨ ਟੁੱਟ ਗਿਆ, ਹੁਣ ਨੀਂਦ ਕਿੱਥੇ ਆਉਣੀ ਸੀ, ਬਾਕੀ ਦੀ ਰਾਤ ਜਾਗਦਿਆਂ ਤੇ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਟੁੱਟੇ ਮਨ ਦੇ ਨਾਲ ਹੀ ਬਤੀਤ ਕਰ ਰਿਹਾ।
ਕਹਿ ਨਾ ਸਕੈ ਪਰ ਸੰਗ ਕੇ ਸੰਗ,
ਦਿਲ ਚੜ ਗਿਆ ਤੇ ਇਹ ਗੱਲ ਕਿਸੇ ਨੂੰ ਦੱਸਣ ਜੋਗਾ ਵੀ ਕੋਈ ਨੀ ਕਿ ਰਾਤ ਮੈਨੂੰ ਸੁਪਨਾ ਏਦਾਂ ਦਾ ਦਿਸਿਆ ਵੀ ਮੇਰੀ ਹਾਲਤ ਏਦਾਂ ਦੀ ਸੀ, ਦਾਰਾ ਸ਼ਿਕੋ ਏਦਾਂ ਪ੍ਰਤਾਪ ਸੀ। ਹੁਣ ਆਪਣੀ ਏਦਾਂ ਦੀ ਹੇਠੀ ਵਾਲੀ ਗੱਲ ਔਰੰਗਜ਼ੇਬ ਆਪਣੇ ਕਿਸੇ ਵਜ਼ੀਰ ਨੂੰ, ਆਪਣੇ ਕਿਸੇ ਨਾਲ ਦੇ ਸਲਾਹਕਾਰ ਨੂੰ, ਅਫਸਰ ਨੂੰ, ਕਿਸੇ ਮੁਲਾਣੇ ਨੂੰ, ਕਾਜੀ ਨੂੰ ਔਰੰਗਜ਼ੇਬ ਦੱਸ ਵੀ ਨਹੀਂ ਸਕਿਆ।
ਬਹੁਤ ਵਿਚਾਰਤ ਕ੍ਰੋਧ ਵਧਾਏ,
ਬੜਾ ਸੋਚਦਾ ਆਪਣੇ ਮਨ ਚ ਤੇ ਬੜਾ ਕ੍ਰੋਧ ਵਧਾਉਂਦਾ, ਗੁੱਸਾ ਵਧਾਉਂਦਾ।
ਸਮਝਿਓ ਨੈ ਮੂਰਖ ਇਸ ਭਾਏ,
ਇਹ ਮੂਰਖ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਇਹ ਗੁਰੂ ਹਰਿ ਰਾਏ ਸਾਹਿਬ ਨੇ ਪ੍ਰਤੱਖ ਕਲਾ ਵਿਖਾਈ ਕਿ ਔਰੰਗਜ਼ੇਬ ਤੇਰੀ ਇਹ ਹਾਲਤ ਹੋਵੇਗੀ ਜੇ ਤੂੰ ਬਾਦ ਨਾ ਆਇਆ। ਤੇ ਗੁਰੂ ਸਾਹਿਬ ਜੀ ਨੇ ਜਿਹੜੀ ਕਲਾ ਵਿਖਾਈ ਉਹਨੂੰ ਮੂਰਖ ਮਾਨੀ ਸਮਝ ਨਹੀਂ ਸਕਿਆ।
ਸ਼੍ਰੀ ਹਰਿ ਰਾਏ ਸੰਗ ਕਰ ਦਵੈਸ਼, ਤਿਨੋ ਕੀਨ ਇਹ ਸਿਰ ਵਿਸ਼ੇਸ਼।
ਸਗੋਂ ਗੁਰੂ ਹਰਿ ਰਾਏ ਸਾਹਿਬ ਨਾਲ ਦਵੈਸ਼ ਰੱਖ ਕੇ ਨਾ ਆਪਣੇ ਮਨ ਚ ਔਰੰਗਜ਼ੇਬ ਸੋਚਦਾ, ਕਹਿੰਦਾ ਗੁਰੂ ਨੇ ਮੇਰੇ ਨਾਲ ਇਹ ਜਾਦੂ ਕੀਤਾ, ਉਹਨਾਂ ਨੇ ਆਪਣੇ ਜਾਦੂ ਟੂਣੇ ਨਾਲ ਮੈਨੂੰ ਇਹ ਸਾਰਾ ਕੁਝ ਵਿਖਾਇਆ।
ਮੋਹੇ ਦਸ਼ਾ ਕੈਸੀ ਦਿਖ ਰਾਏ, ਦਾਰਾ ਕੋ ਪਤਸ਼ਾ ਬਣਾਏ।
ਇਹ ਗੁਰੂ ਨੇ ਮੈਨੂੰ ਜਾਦੂ ਟੂਣੇ ਨਾਲ ਇਹ ਵਿਖਾਇਆ, ਮੇਰੀ ਹਾਲਤ ਕਿਹੋ ਜਿਹੀ ਵਿਖਾਈ, ਮੈਂ ਚੰਡਾਲ ਬਣਿਆ ਹੋਇਆ ਤੇ ਜਿਹੜਾ ਮੇਰਾ ਦੁਸ਼ਮਣ ਹੈ, ਜਿਹੜਾ ਸ਼ਰ੍ਹਾਂ ਤੋਂ ਬਾਹਰ ਚੱਲਿਆ ਸੀ, ਜਿਹਨੂੰ ਮੈਂ ਕੋਹ ਕੋਹ ਕੇ ਮਰਵਾਇਆ, ਉਹਨੂੰ ਬਾਦਸ਼ਾਹ ਵਿਖਾਇਆ, ਉਹਨੂੰ ਪਾਤਸ਼ਾਹ ਬਣਾਇਆ ਹੋਇਆ, ਤਖ਼ਤ ਤੇ ਬਿਠਾਇਆ ਹੋਇਆ, ਤੇ ਮੇਰੀ ਦਸ਼ਾ ਗੁਰੂ ਨੇ ਮੈਨੂੰ ਕਿਹੋ ਜੀ ਵਿਖਾਈ ਹੈ।
ਪਠੋਂ ਸੈਨ ਗਏ ਵਾਏ ਮੰਗਾ ਮੋ,
ਕਹਿੰਦਾ ਹੁਣ ਏਦਾਂ ਨਹੀਂ ਮੈਂ ਬਾਦ ਆਉਣਾ, ਹੁਣ ਤਾਂ ਫੌਜਾਂ ਭੇਜ ਕੇ ਗੁਰੂ ਨੂੰ ਫੜ ਕੇ ਮੰਗਵਾਵਾਂਗਾ।
ਮੈਂ ਆਪਣੀ ਅਭਿਸ਼ਕਤ ਦਿਖਾਵਾਂ,
ਹੁਣ ਮੈਂ ਉਹਨਾਂ ਨੂੰ ਵਿਖਾਵਾਂਗਾ ਆਪਣੀ ਸ਼ਕਤੀ, ਉਹਨਾਂ ਨੇ ਤਾਂ ਵਿਖਾ ਲਈ ਹੈ ਨਾ, ਹੁਣ ਮੈਂ ਆਪਣੀ ਸ਼ਕਤੀ ਵਿਖਾਵਾਂਗਾ ਕਿ ਮੈਂ ਬਾਦਸ਼ਾਹ ਹੋਣ ਦੇ ਨਾਤੇ ਉਹਨਾਂ ਨਾਲ ਕੀ ਕਰ ਸਕਦਾ, ਆਪਣੀਆਂ ਫੌਜਾਂ ਭੇਜ ਕੇ ਉਹਨਾਂ ਨੂੰ ਪਕੜ ਕੇ ਮੰਗਵਾਵਾਂਗਾ, ਫੇਰ ਉਹਨਾਂ ਨੂੰ ਮੇਰੀ ਸ਼ਕਤੀ ਦੇ ਪ੍ਰਦਰਸ਼ਨ ਦਾ ਪਤਾ ਲੱਗੇਗਾ।
ਇਮ ਨਿਸ਼ਚੈ ਕਰ ਮੂਰਖ ਮਾਨੇ,
ਇਹ ਤਾਂ ਮੂਰਖ ਤੇ ਮਾਨੀ ਨੁਰੰਗਾ, ਸਗੋਂ ਝੁਕਣਾ ਤਾਂ ਕੀ ਸੀ, ਗੁਰੂ ਘਰ ਨਾਲ ਅੜ ਗਿਆ, ਹੋਰ ਜ਼ਿਆਦਾ ਦਵੈਸ਼ ਕਰਨ ਲੱਗ ਪਿਆ।
ਕੀਨ ਬਾਨੀ ਤਿਆਰ ਮਾਨੇ,
ਇਹਨੇ ਏਦਾਂ ਦੀ ਬਿਰਤੀ ਧਾਰਨ ਕਰਕੇ ਵਾਹਨੀ, ਵਾਹਨੀ ਕਹਿੰਦੇ ਨੇ ਫੌਜ ਨੂੰ, ਫੌਜਾਂ ਜਿਹੜੀਆਂ ਸਨ ਉਹ ਇਹਨੇ ਇਕੱਠੀਆਂ ਕੀਤੀਆਂ, ਫੌਜ ਦੇ ਵਿੱਚੋਂ ਕੁਝ ਜਰਨੈਲ ਬੁਲਾਏ, ਉਹਨਾਂ ਵਿੱਚੋਂ ਇੱਕ ਅਫਸਰ ਦੀ ਜਰਨੈਲ ਦੀ ਡਿਊਟੀ ਲਾਣ ਲੱਗਾ।
ਇੱਕ ਉਮਰਾਓ ਪਥਿਓ ਕਰ ਐਸੇ, ਗੁਰ ਕੋ ਲਿਆਵੋ ਜੈਸੇ ਕੈਸੇ।
ਇਹਨੇ ਆਪਣੇ ਇੱਕ ਉਮਰਾਵ ਨੂੰ ਫੌਜ ਦਿੱਤੀ, ਆਖਿਆ ਇਹ ਫੌਜ ਦਾ ਟੁਕੜਾ ਨਾਲ ਲੈ ਜਾ ਔਰ ਗੁਰੂ ਹਰਿ ਰਾਏ ਸਾਹਿਬ ਨੂੰ ਪਕੜ ਕੇ, ਉਹਨਾਂ ਨੂੰ ਕੈਦ ਕਰਕੇ, ਬੰਦੀ ਬਣਾ ਕੇ ਮੇਰੇ ਕੋਲ ਲਿਆ ਕੇ ਪੇਸ਼ ਕਰ।
ਕੀ ਕਰ ਜੰਗ ਕਰੈ ਅਰ ਪਰੈ,
ਜਿਵੇਂ ਕਿਵੇਂ ਉਹਨਾਂ ਨੂੰ ਮੇਰੇ ਕੋਲ ਲੈ ਕੇ ਆ, ਤੇ ਜੇ ਗੁਰੂ ਅੱਗੋਂ ਜੰਗ ਕਰੇ, ਜੰਗ ਕਰਕੇ ਗੁਰੂ ਅੱਗੇ ਅੜ ਜਾਵੇ।
ਸਨਮੁਖ ਲੋ ਤੁਮ ਸੋ ਕਰੈ,
ਜੇ ਗੁਰੂ ਲੋਹਾ ਲੜਨ, ਲੋਹਾ ਲੈ ਕੇ ਤੁਹਾਡੇ ਨਾਲ ਲੜਨ ਵਾਸਤੇ ਸਨਮੁਖ ਆ ਜਾਵੇ।
ਤੂਰਨ ਲਿਖੋ ਮੋਏ ਦਿਸ਼ ਫੇਰ, ਬੋਲ ਸ਼ਿਕਰ ਭੇਜੋ ਬਿਨ ਦੇਰ,
ਮੇਰੇ ਵੱਲ ਚਿੱਠੀ ਲਿਖ ਕੇ ਭੇਜ ਦੇਈਂ, ਬਿਨਾਂ ਦੇਰੀ ਤੋਂ ਮੈਂ ਆਪਣੀਆਂ ਲੱਖਾਂ ਫੌਜਾਂ ਭੇਜ ਦੇਵਾਂਗਾ ਗੁਰੂ ਤੇ ਚੜਾ ਕੇ।
ਕਰੋ ਸੰਘਾਰਨ ਕਹਿ ਗਏ ਲਿਆਵੋ,
ਤੇ ਗੁਰੂ ਨੂੰ ਫੜ ਕੇ ਜਾਂ ਉਹਦਾ ਸੰਘਾਰ ਕਰ ਦਿਆ ਜੇ, ਤੇ ਜਾਂ ਫਿਰ ਉਹਨੂੰ ਜਿਉਂਦੇ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਉਣਾ।
ਮੈਂ ਮਾਰਗ ਮੈਂ ਬਿਲਮ ਲਗਾਵੋ,
ਤੇ ਰਸਤੇ ਚ ਦੇਰੀ ਨਹੀਂ ਲਾਣੀ, ਉਸ ਉਮਰਾਵ ਨੂੰ ਕਹਿ ਰਿਹਾ ਔਰੰਗਜ਼ੇਬ, ਕਹਿੰਦਾ ਰਸਤੇ ਵਿੱਚ ਤੂੰ ਦੇਰੀ ਨਹੀਂ ਲਾਣੀ, ਜਿੰਨਾ ਛੇਤੀ ਹੋ ਸਕੇ ਉੱਥੇ ਜਾਣਾ।
ਜੰਗ ਸਮੱਗਰੀ ਲੈ ਕਰ ਸਬੈ,
ਜੰਗ ਦੀ ਸਮੱਗਰੀ ਨਾਲ ਲੈ ਜਾ, ਜੇ ਤੈਨੂੰ ਫੌਜ ਘੱਟ ਲੱਗੇ ਤੇ ਦੱਸ ਦੇਈ, ਤੇਰੇ ਕੋਲ ਹੋਰ ਫੌਜ ਮੈਂ ਭੇਜਦੀ ਕਰ ਦਿਆਂਗਾ।
ਤੋਪ ਤੁਪਕ ਸਮਦਾ ਇਨ ਰੱਬ ਤਬੈ,
ਤੋਪਾਂ ਬੰਦੂਕਾਂ जो कुछ भी तेनू चाहिदा शस्त्र अस्त्र ओ खजाने विचो लै जा।
कमनियो दिल्ली ते कर कूच।
औरंगजेब दा भेजिया उमराव बड़ा लश्कर लैके फौज लैके तोपा बंदूकां रैकले नाल लैके दिल्ली तो चढ़िया गुरु हर राय साहब जी नूं पकड़न लई।
एक मजल उमराव पहुंच।
कहिंदे दिल्ली तो हले एक मजल ही तय कीती सी, यानी कि एक दिन ही टुर के आया सी। रस्ते विच रात नूं इहने डेरा कीता।
भई जामनी कीन से डेरा, खान पान कर सुप्त बसेरा।
रात दे समय ने डेरा कीता, हाले इको दिन ही चल के आया सी। कोई पांच सात को दस को दा पेंडा तय कीता होना दिल्ली तो। ते चल के रात नूं इहने खान पान करके रात नूं जदों सुत्ता है उमराव,
कुछ काचो आम करै गयो।
जेड़ा इहने मास खादा सी ना, रात नूं मास खा के सुत्ता सी, ओ मास कुछ खान विच कच्चा रह गया।
पखन कीन सुप्त सो भयो।
ते कच्चा मास ही खा के सो गया ते सुत्ता पिया ही रह गया।
बिना हजमे हैजा है के।
कच्चा मास सी इहनूं हजम नहीं होया ते हैजा हो गया, रात नूं ही हैजे दी बीमारी लग गई।
सो मर गयो तां दुख पैके।
पेट च सूल उठिया एहो जिहा भयानक के रात नूं उत्थे ही मर के रह गया। ते कहने अगे गुरु नू फड़न वास्ते जाना सी, उत्थे ही रस्ते दे विच एक मजली तय कीती ते रस्ते विच ही इहदी मौत हो गई। गुरु साहब जी वल पहुंच नहीं सकिया।
प्रात पई तिस को दफनायो, लिख अवरंग के निकट पठायो।
जदों सवेर होई ते इहदा शरीर दफन कीता मुरदे दा, ते जिहड़ी फौज सी उहनां ने चिट्ठी लिख के औरंगजेब नू भेजी, बादशाह सलामत जेड़ा अफसर तू साडे नाल भेजिया सी ओह तां रात नूं मर गया, ओहदी मौत हो गई है।
3300 लश्कर हट गए।
ओह जेड़ा लश्कर सी उत्थों वापस दिल्ली नूं चला गया, ओह सतगुरां वल नहीं फिर आए, क्योंकि अफसर तों बिना किवें जांदा लश्कर। ओह लश्कर वापस दिल्ली नूं मुड़ गया।
महा शोक तिन्हों मैं भयो।
उहनां विच बड़ा वड्डा शोक पैदा होया।
केतक दिन बिताए कर फेर, नै मुराद को प्राप्त हीर।
कुछ दिन बतीत होए ते औरंगजेब ने आख्या भी मेरी मुराद हाले पूरी नहीं हो रही, मेरी कामना पूरी नहीं हो रही।
अपर कीन तैयारी उमराव।
इहने एक होर उमराव दी तैयारी करवाई, ओहनू दोबारा फिर गुरु साहब जी नूं पकड़न लई एक होर उमराव भेजिया।
देकर लश्कर जंग बनाव।
बड़ा वड्डा लश्कर दे के जंग दा समान दे के टोरिया।
शाह निकटे रुखसद होए।
दूजा उमराव भी बादशाह कोलो रुखसद होके चल पिया।
अमनी उमग आमन को सोए।
दिल्ली तो कीरतपुर साहब दे रस्ते नू टुर पिया।
कीतक मजल जब चल कर आयो।
कहंदे ने एक दो दिन रस्ते च बतीत कीते, चलदा चलदा थोड़ा जा पेंडा तय करके आया।
तोप जंबूर जंजैलन ले आयो।
बड़िया तोपा जंबूर ते जंजैला नाल लेके आया गुरु साहब नाल लड़न वास्ते।
तिसको भयो लोग इस भांते, जलबे लगी अचानक छाते।
जेड़ा दूजा उमराव चढ़ के आया रस्ते दे विच, ओनू भी कोई एहो जा रोग लगा भी ओदी छाती सड़न लग पई, अंदरों ही छाती जलन लग पई।
असवारी पर चढ़ियो न जाए।
इन्नी ज्यादा छाती सड़न लगी ओदी के सवारी ते चढ़िया नहीं गया, घोड़े ते भी चढ़ के नहीं जा सकिया।
ज्यों हाल है त्यों हाड फुटाए।
जे किसे पालकी च बहिंदा जिवें जिवें हिलदा है ना शरीर, ते हड्ड टुटदे ने, इहो जी दर्द उठदी है।
केतक दिन मग मैं पर रहयो।
ओह कई दिन रस्ते विच ही रहा, ओह टुरिया ही नहीं अगे, क्योंकि बीमार हो गया। जे टुरदा सी ते दर्द हुंदी सी। कई दिन रस्ते विच ही उहने डेरा रखिया।
नीठ नीठ दिल्ली मग लयो।
उत्थों वापस फिर दिल्ली नूं टुर पिया। कहिंदा जी मैं तां नहीं जा सकदा, मेरी हालत आ, मैं लड़ना की आ उत्थे जाके। ओह उत्थों ही रस्ते विचों ही दिल्ली नूं वापस मुड़ पिया।
सोने अब रंग रिसे अक लाए, पहलो पहुंच न कोई न पाए।
जेड़ा दूजा अमराव ओदा ही खाली वापस मुड़ाया। औरंगजेब नू बड़ा गुस्सा लगा, कहिंदा भी पहला भेजिया ओह मर गया, दूजा भेजिया रस्ते चो मुड़ाया, गल की है भी जेड़ा अमराव भेजदा गुरु तक पहुंचदा ही नहीं।
पुन के तक दिन बीते जब श्री हर राय सिमर कर तवे।
फिर कुछ दिन बतीत होए ने फिर गुरु हर राय साहब नु याद कीता।
तृतीय पुनराव चढ़ायो।
फिर तीजा उमराव चढ़ाया। तीजे उमराव नु औरंगजेब ने फिर भेजन वास्ते तैयार कीता।
वे रुखसत मार्ग गमनायो।
वो भी बादशाह कोलो रुखसत होके चल पिया दिल्ली तो।
सो भी कुछ दुख ते मर गए हो। कई बार इम भेजत भयो।
जदों चलिया परमेश्वर दी खेड एहो जी वरती के जेड़ा ओ तीजा उमराव चल के आया ओ भी रस्ते च पता नहीं की होया ओदी भी मौत हो गई। पहला भी मर गया, दूजा रोगी होके वापस मुड़ गया, तीजे दी मौत हो गई। एदा औरंगजेब ने चौथी बार फिर भेजिया। बड़ा अठी सी ना, जदों तक पूरा किसी निर्णय ते तत ते नहीं सी पहुंचदा, मनदा नहीं सी। चौथा भेजा, चौथा भी मर गया, पंजवा भी मर गया। ऐसा जिन्हों भेजदा कोई पहुंचदा ही नहीं, रस्ते बेच ही मौत हो जाती। एहो जी हालत हुई।
आदो पंथ ना उलंघियो कोई।
अद्धा रस्ता, अद्धे रस्ते तक नहीं कोई पहुंचा। दिल्ली ते कीरतपुर दा जिथे अद्ध हुंदा उथे तक नहीं कोई पहुंच सकिया। अद्धे रस्ते तू पिछे पिछे ही मुड़ जाते रहे जा मर जाते रहे।
उत बिघन पीछे हट सोए।
उतो ही कोई बिघन पै जाता ते पिछे हट जाते ने।
संगत दिल्ली ते चल आए।
एदा दी खेड वरती महाराज जी दी, गुरु हर राय साहब जी दी। ऐसे तरह जदों कोई समा बीतिया ते दिल्ली तो संगत आई सतगुरु जी दे दर्शना नू।
बंदन कर अकोर अरपाए।
संगत ने गुरु हर राय साहब नू मत्था टेकिया, पिटावा भेट कीतिया।
सो कर जोरत कर अरदास, श्री गुरु जी सब बिघन बिना।
वो संगत कहन लगी दिल्ली तो आई हुई, महाराज जी तुसी सारे विघना दा नाश करन वाले हो।
शाह सैन वो बार पटाए।
महाराज रंगे ने कई बार फौज भेजी तुहाडे ते तुहानु पकड़न वास्ते।
भई बिघन तुम लगने आए।
पर महाराज वो फौज रस्ते जी रह गई, मुड़ के तुहाडे तक नहीं पहुंच सकी। एहो जी तुहाडी कला वरती है।
सुन कर श्री आर राय बखाना, गुरु पितामे प्रभु महाना।
सुन के गुरु हर राय साहब जी अगो बोले, कहंदे संगत जी ए सारा प्रताप साडे दादा जी श्री गुरु हरगोबिंद साहब दा है। साडे गुरु पितामे दे बचना दी कला वरत रही है।
तिनको कयो बाक फुर होता,
उना दा कया होया बचन फुरदा है।
ये तुमको को बिघन उदोता।
उना ने कया सी के जे श्री हर राय जी जे कोई फौज तुहाडे ते चढ़ के आएगी, जे कोई तुहाडे ते चढ़ के आवेगा तुहानू बिघन देण लई।
सो तत्काल हटे दुख पावे।
वो तत्काल रस्ते च हट जाएगा, तुहाडे तक नहीं पहुंच सकेगा।
अग्न निकट ओरा गर जावे।
जिवें अग दे नेड़े बर्फ गल जांदी है, गल के पिंगल जांदी है।
तुमरे निकट न आवे कोई।
एता कोई दुश्मन तुहाडे नेड़े नहीं आएगा, रस्ते च गल के मुड़ जाएगा।
उद्यम करत बिनाशन होए।
ओ जेड़ा भी उद्यम करनगे उना दा उद्यम बिनसेगा।
तिनके बाक सहायक सदा।
संगत जी ए बचन गुरु हरगोबिंद साहब दे ने, उना दे बचन साडी सदा सहायता कर रहे ने।
दुष्ट विनाशक है जद कदा।
सतगुरु जी सदा ही दुष्टा दा विनाश करन वाले हन।
कयो सभा में श्री हर राय, सुन सिख पाखे तुम सुख पाए।
सुन के सतगुरां दे बचन सारी संगत कहन लगी, महाराज सानू ता तुहाडा सुख पौंदा है।
होए विनाशन शत्रु तुम्हारे।
महाराज तुहाडे दुश्मना दा विनाश होवे।
को समरथ जो सकै न्यारे।
कौन ऐसा समरथ जेड़ा तुहाडी वाह वल भी वेख सके।
उते शाह को कहत मुलाने, लिखो सामता सात माने।
इधर जदों कई बार फौजां भेज भेज के वेख लिया औरंगजेब ने, ते फिर इहदे नाल दे मुलाने कहण लग पए, कहंदे जी एदा फौजां भेजो ना तुसी उत्थे, उत्थे तुसी एदा करो भी कोई प्यार नाल समता नाल चिट्ठी भेजो गुरु जी अगे, जिवें पहला चिट्ठी भेजी सी उहदे विच तुसी कुछ
ਫਰੇਬ ਮਕਰ ਕਪਟ ਲਿਖ ਕੇ ਭੇਜਿਆ ਸੀ, ਹੁਣ ਤੁਸੀਂ ਪਿਆਰ ਭਰੀ ਸਮਤਾ ਭਰੀ ਚਿੱਠੀ ਗੁਰੂ ਜੀ ਨੂੰ ਲਿਖ ਕੇ ਭੇਜੋ,
ਜਿਸ ਤੇ ਪ੍ਰੀਤ ਸੋ ਜਾਣੀ ਜਾਏ,
ਜਿਹਦੇ ਨਾਲ ਤੁਹਾਡੇ ਮਨ ਦੀ ਗੁਰੂ ਨਾਲ ਪ੍ਰੀਤ ਜਾਣੀ ਜਾਵੇ, ਏਦਾਂ ਦੀ ਚਿੱਠੀ ਭੇਜੋ।
ਚਹੋ ਸੋ ਕਰੋ ਜਬੈ ਇਤ ਆਏ,
ਤੇ ਫਿਰ ਜਦੋਂ ਗੁਰੂ ਜੀ ਇੱਕ ਵਾਰੀ ਇੱਥੇ ਆ ਗਏ, ਫਿਰ ਜੋ ਚਾਹੇ ਮਰਜ਼ੀ ਕਰ ਲੈਣਾ ਉਹਨਾਂ ਦੇ ਨਾਲ।
ਨਿਸ਼ਟੁਰ ਹਰਫ ਨਾ ਲਿਖੀ ਹੈ ਕੋਈ,
ਕੋਈ ਕਠੋਰ ਸ਼ਬਦ ਨਾ ਲਿਖ ਕੇ ਭੇਜੋ ਚਿੱਠੀ ਵਿੱਚ।
ਕਰ ਸਨਮਾਨ ਹਕਾਰੋ ਸੋਏ,
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਇੱਥੇ ਬੁਲਾਓ।
ਇੱਕ ਬਾਰ ਲਿਓ ਨਿਕਟ ਬੁਲਾਏ, ਪੁਨ ਵਰਤੋ ਜੈਸੇ ਚਿਤ ਆਏ।
ਇੱਕ ਵਾਰ ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾ ਲਓ, ਮੁੜ ਕੇ ਜੋ ਉਹਨਾਂ ਨਾਲ ਜਿਵੇਂ ਮਰਜ਼ੀ ਪੇਸ਼ ਆਈ ਜਾਣਾ, ਜਿਵੇਂ ਮਰਜ਼ੀ ਵਰਤੀ ਜਾਣਾ। ਇੱਕ ਵਾਰ ਉਹਨਾਂ ਨੂੰ ਪਿਆਰ ਭਰੀ ਚਿੱਠੀ ਲਿਖ ਕੇ ਇੱਥੇ ਬੁਲਾ ਲਓ। ਦੁਬਾਰਾ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਗੁਰੂ ਸਾਹਿਬ ਨੂੰ ਭੇਜੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਚ ਸਰਵਣ ਕਰੋਗੇ।